एक ओंकार सतनाम कर्ता पुरुष निर्भव निर्वैर अकाल मूर्त अजूनी सैभंग गुरप्रसाद जप आद सच जुगाद सच है भी सच नानक होसी भी सच एक अदुती गुरु नानक देवा ओंकार गुर अंगद अभेवा सतनाम गुर अमर प्यारे करता रामदास गुरबारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याए अजूनी तेग बहादुर राई सैभंग गुर दशमेश सहाय गुर प्रसाद ग्रंथ गुर ज्ञाना वाहि गुरु बंदन भगवाना दर्शयो चाहे जो सतगुरु सो दर्शे गुर ग्रंथ पढ़े सुने स्वार्थ लहे परमार्थ को पंथ जो मुझ वचन सुनन की चाहे ग्रंथ विचार सुनो चित लाए मेरो रूप ग्रंथ जी जान जाभे भेद न रंचक मान पूर्ण देखियो आत्मा द्वैतै सर्व निवार पै शांत मन संत जेहे ते पद नमो हमार भेष मारे अथाह अगंति अतोलै ज्यों बुलावो त्यों नानक दास बोले वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सर्वत संगतान जितनी भी माई पाई सतगुरां दी पावन पवित्र हजूरी दे अंदर उस स्थान ते बैठे हो जिस दी गल भाई गुरदास साहिब जी कहिंदे ने साध संगत स्थान जगमग नूर है लख लख शशि अरपान किरण ठारूर है लखां चंद्रमा ते सूरज मिलके भी सूरज ओ रोशनी नहीं दे सकदा जिहड़ी साध संगत जी ज्ञान दी रोशनी मिलदी है चंद्रमा ओ ठंड नहीं दे सकदा जो शांति शब्द तो सत्संगत दे अंदर प्राप्त होंदी उस टिकाणे ते आप जी बैठे हो गुरु नानक दे ग्यारहवें स्वरूप संसार दे दाते जो ज्ञान स्वरूप हो करके पारमहिम परमेश्वर जी गुरु स्वरूप हो करके संसार दे अंदर आप नारायण कला धार जग में परवरयो अनकंग न विदते जस मनसा सा नानका अनक रहत परमात्म जोई नानक नाम कहा वैसोई आदि निरंजन है गुरु नानक धार के मूर्त है जग आयो रोम रोम कोट ब्रह्मांड को निवास जास मान सो तार तार दर्श दिखाए हैं ओ दाता जी ने दस जामे मनुखी स्वरूप देखण वास्ते लगदा सी पंज भौतिक देह लगदी सी पर ज्योत रूप हर आप गुरु नानक कहाए वो ज्योति स्वरूप दस जामे जिवें बादशाह दे कोल दस पोशाकां होण रंग बिरंगियां होण वो जिस्म दियां पोशाकां पहनियां पर गुरु इको ही ज्योत ओहा जुगत सह सह काया फिर पलटिए काया बदलदी रही 11ਵੇਂ ਥਾਂ ਤੇ ਸੰਸਾਰ ਦੇ ਵਾਸਤੇ ਸਦਾ ਹੀ ਯੁੱਗ ਬਦਲਣ ਪਰ ਸਿੱਖਾਂ ਦਾ ਗੁਰੂ ਨਾ ਬਦਲੇ, ਉਹੀ ਰਹੇ ਨਿਰਗੁਣ ਤੇ ਸਰਗੁਣ ਦਾ ਸਾਂਝਾ ਸਰੂਪ, ਭਾਵੇਂ ਗਿਆਨ ਸਰੂਪ ਕਹੋ, ਨਾਮ ਸਰੂਪ ਕਹੋ, ਗੁਰੂ ਸਰੂਪ ਕਹੋ, ਨਿਰੰਕਾਰ ਸਰੂਪ ਕਹੋ, ਇਹ ਸਭ ਗੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਹਨ ਅਤੇ ਉਸ ਦਾਤਾ ਜੀ ਦੀ ਸਾਧ ਸੰਗਤ ਰੂਪ ਗੋਦ ਦੇ ਅੰਦਰ ਬੱਚਿਆਂ ਦੀ ਨਿਆਂ ਜਿਵੇਂ ਮਾਤਾ ਪਿਤਾ ਦੀ ਗੋਦ ਵਿੱਚ ਬੱਚੇ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਡਰ ਨਹੀਂ ਹੁੰਦਾ, ਭੈ ਨਹੀਂ ਹੁੰਦਾ, ਅਤੇ ਇਸੇ ਤਰ੍ਹਾਂ ਜਿਹੜਾ ਸਤਸੰਗਤ ਦੀ ਗੋਦ ਦੇ ਅੰਦਰ ਗੁਰੂ ਸਾਹਿਬ ਦੀ ਆਪਣੀ ਗੋਦ ਹੈ, ਜਿਹੜਾ ਸਿੱਖ ਬੱਚਾ ਇਹਦੇ ਵਿੱਚ ਆ ਗਿਆ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਜੰਮਣ ਮਰਨ ਦਾ ਜਮ੍ਹਾਂ ਦਾ ਕੋਈ ਭੈ ਨਹੀਂ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਨੂੰ ਜੋ ਪਾਇਆ ਉਹ ਸਤਿਗੁਰਾਂ ਨੇ ਪਿੱਛੇ ਅਖਵਾਇਆ, ਜੋ ਅੱਜ ਪਾਏਗਾ ਸਤਿਗੁਰੂ ਨੂੰ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਂ ਜੀਓ ਦੇ ਭਾਵ ਦੇ ਅੰਦਰ ਆਪਾਂ ਆਨੰਦ ਮਾਣੀਏ। ਵਿਦਵਾਨ ਸੱਜਣ ਸਭਾ ਦੇ ਅੰਦਰ, ਸਤਸੰਗਤ ਦੇ ਅੰਦਰ ਵਿਰਾਜਮਾਨ ਹੁਣੇ ਹੁਣ ਢਾਡੀ ਸਿੰਘ ਸਾਹਿਬਾਨ, ਭਾਈ ਗੁਰਮੇਲ ਸਿੰਘ ਜੀ ਦੀਵਾਨਾ, ਉਹਨਾਂ ਦੇ ਕੋਲੋਂ ਬਹੁਤ ਬੜੇ ਪਿਆਰ ਦੇ ਨਾਲ ਆਪ ਜੀ ਨੇ ਢਾਡੀ ਵਾਰਾਂ ਸਰਵਣ ਕੀਤੀਆਂ। ਗਿਆਨੀ ਜੀ ਹੋਰੀ, ਗਿਆਨੀ ਗੁਰਵਿੰਦਰ ਸਿੰਘ ਜੀ ਜਿਹੜੇ ਕਥਾ ਦੁਆਰਾ ਆਪ ਜੀ ਨੂੰ ਨੀਤੀ ਨਿਹਾਲ ਕਰਦੇ ਹੈ, ਸੰਗਤ ਦੇ ਅੰਦਰ ਸੁਸ਼ੋਭਿਤ ਨੇ। ਭਾਈ ਬਲਜੀਤ ਸਿੰਘ ਜੀ ਜਿਹੜੇ ਬਹੁਤ ਗੁਰਬਾਣੀ ਦਾ ਜਿੱਥੇ ਅਰਥਾਂ ਦਾ ਬੋਧ ਰੱਖਦੇ ਹੈ, ਵਿਸ਼ਰਾਮ ਭੇਦ, ਉਚਾਰਨ ਭੇਦ, ਭਾਗਾਂ ਵਾਲੇ ਬੱਚੇ ਨੇ ਜਿਹੜੇ ਇਹਨਾਂ ਦੇ ਕੋਲੋਂ ਸੰਥਿਆ ਕਰਦੇ ਹੈ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਨ ਸਾਡੇ ਆਉਣ ਵਾਲੀ ਸੰਪਰਦਾ ਦੇ ਇਸ ਤਰ੍ਹਾਂ ਦੇ ਵਿਦਵਾਨ, ਸੰਪਰਦਾ ਦਾ ਭਵਿੱਖ ਹੈ ਇਹ, ਇਹਨਾਂ ਨੌਜਵਾਨਾਂ ਨੇ ਅੱਗੇ ਪ੍ਰਚਾਰ ਦੀ ਕਮਾਨ ਸੰਭਾਲਣੀ ਹੈ, ਮਨਵਤੀ ਲੋਕਾਂ ਦੇ ਨਾਲ ਸ਼ਬਦ ਦੀ ਜੰਗ ਕਰਨੀ ਹੈ, ਮਨਵਾਦ ਦਾ ਪ੍ਰਹਾਰ ਕਰਨ ਵਾਸਤੇ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਣਿਆਲੇ ਤੀਰ ਛੱਡਦੇ ਰਹਿਣਾ, ਹਰਮ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ। ਅਤੇ ਰਾਗੀ ਸਿੰਘ ਸਾਹਿਬਾਨ ਬਹੁਤ ਪਿਆਰ ਦੇ ਨਾਲ, ਇਹ ਵੀ ਸਾਡੀ ਆਪਣੀ ਸੰਪਰਦਾ ਦੇ ਸਿੰਘ ਨੇ, ਇਹ ਸਤਿਗੁਰੂ ਮਹਾਰਾਜ ਸਾਹਿਬ ਦੀ ਬਖਸ਼ਿਸ਼ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜੋ ਵਿਚਾਰ ਚੱਲ ਰਹੀ ਹੈ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨ, ਸੋਠ ਰਾਗ ਦੇ ਅੰਦਰ ਸਤਿਗੁਰਾਂ ਦਾ ਇੱਕ ਵਚਨ ਹੈ, ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਿਵਾਜ ਫਰਮਾਨ ਕਰਦੇ ਨੇ, ਮਨ ਰੇ ਕੌਣ ਕੁ ਮਤ ਤੈਲੇ, ਹੇ ਮਨ ਇਹ ਦੇਖੋ ਉੱਤਮ ਭਗਤੇ ਦੀ ਨਿਸ਼ਾਨੀ ਹੈ। ਇਹ ਤਿੰਨ ਪ੍ਰਕਾਰ ਦੇ ਵਕਤੇ ਦੇ ਰੂਪ ਵੇਖੇ ਗਏ ਨੇ ਗ੍ਰੰਥਾਂ ਵਿੱਚ। ਵਕਤੇ ਦਾ ਇੱਕ ਰੂਪ ਹੈ, ਉਹਨੂੰ ਸਭ ਤੋਂ ਤੀਸਰੇ ਦਰਜੇ ਦਾ ਕਿਹਾ ਗਿਆ, ਕਨਿਸ਼ਠ ਰੂਪ ਹੈ ਉਹ ਵਕਤੇ ਦਾ, ਅਤੇ ਜਿਹਦੇ ਵਿੱਚ ਤਾੜਨਾ ਕਰ ਕਰਕੇ ਉਪਦੇਸ਼ ਦਿੱਤਾ ਜਾਏ, ਅਤੇ ਉਪਦੇਸ਼ ਤਾਂ ਹੋਵੇ ਪਰ ਨਾਲ ਤਾੜਨਾ ਵੀ ਹੋਵੇ, ਅਤੇ ਉਹਨੂੰ ਕਨਿਸ਼ਠ ਵਕਤ ਹੋਵੇ। ਅਤੇ ਮੱਧਮ ਵਕਤਾ ਹੁੰਦਾ ਹੈ ਜਿਹੜਾ ਕਿਸੇ ਦੀ ਪ੍ਰਥਾਏ ਉਹਦਾ ਨਾਮ ਲੈ ਕੇ, ਅਤੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਉਪਦੇਸ਼ ਦੇ ਵਿੱਚ ਵਾਰ ਵਾਰ ਪਾਰਥ ਦਾ ਨਾਂ ਲਿਆ ਹੈ, ਅਰਜਨ ਦਾ ਨਾਂ ਲਿਆ ਹੈ, ਸਪਸ਼ਟ ਹੈ ਵੀ ਅਰਜਨ ਨੂੰ ਉਪਦੇਸ਼ ਦੇ ਰਹੇ। ਵਸ਼ਿਸ਼ਠ ਜੀ ਵਸ਼ਿਸ਼ਠ ਪੁਰਾਣ ਬਣਦਾ ਹੈ, ਉਹ ਵਾਰ ਵਾਰ ਰਾਮ ਜੀ ਦਾ ਨਾਂ ਲੈ ਕੇ ਕਹਿੰਦੇ ਨੇ, ਹੇ ਰਾਮ ਤੂੰ ਧਿਆਨ ਦੇ ਨਾਲ ਸੁਣ, ਤੂੰ ਬ੍ਰਹਮ ਹੈ, ਇਹ ਸੰਸਾਰ ਉਸੇ ਦਾ ਰੂਪ ਹੈ, ਤੂੰ ਵੀ ਉਹਦਾ ਰੂਪ ਹੈ, ਅਤੇ ਉਪਦੇਸ਼ ਦੇ ਰਹੇ। ਇਹ ਮੱਧਮ ਵਕਤੇ ਦਾ ਰੂਪ ਹੈ। ਅਤੇ ਉੱਤਮ ਵਕਤਾ ਜਿਹੜਾ ਹੈ ਉਹ ਉਪਦੇਸ਼ ਤਾਂ ਭਾਰੇ ਸਾਰੇ ਸੰਸਾਰ ਦੇ ਜਗਿਆਸੂਆਂ ਨੂੰ ਹੀ ਦਿੰਦਾ, ਪਰ ਆਪਣੇ ਮਨ ਪ੍ਰਤੀ ਉਚਾਰਨ ਕਰਦਾ, ਉਹਨੂੰ ਕਹਿੰਦੇ ਨੇ ਉੱਤਮ ਵਕਤ। ਹੁਣ ਗੁਰੂ ਸਾਹਿਬ ਦੇ ਕੋਲ ਤਾਂ ਕਮੱਤ ਹੈ ਹੀ ਨਹੀਂ, ਗੁਰਮਤ ਹੈ ਮਹਾਰਾਜ ਜੀ ਕੋਲ, ਪਰ ਆਪਣੇ ਮਨ ਨੂੰ ਵਿਖਾ ਤੋ ਕਰਕੇ ਨਹੀਂ, ਮਨ ਰੇ ਕੌਣ ਕੁਮਤ ਤੈਂ ਲੈ। ਅਤੇ ਇਹ ਉਪਦੇਸ਼ ਹੈ ਜਗਿਆਸੂ ਨੂੰ ਕਿ ਹੇ ਜਗਿਆਸੂ, ਕਿਹੜੀ ਖੋਟੀ ਮਤ ਲੈ ਲਈ ਤੈਂ? ਅਤੇ ਦੂਸਰਾ ਸੰਪਰਦਾਈ ਅਰਥ ਇਹਦਾ ਇਹ ਬਣਦਾ, ਇਹ ਕੀ ਤੋਂ ਲੈ ਲਈ ਖੋਟੀ ਮਤ? ਦੋਨੇ ਅਰਥ ਬਣਦੇ ਨੇ, ਕੌਣ ਕੀ ਤੋਂ ਲੈ ਲਈ ਮਤ ਇਹ ਤੈਂ, ਅਤੇ ਕਿਹੜੀ ਖੋਟੀ ਮਤ ਲੈ ਲਈ? ਦੋਨੇ ਅਰਥ ਚੱਲਦੇ ਨੇ। ਚਲੋ ਆਪਾਂ ਮਨੁੱਖਾ ਸਰੀਰ ਦੇ ਪ੍ਰਕਰਨ 'ਤੇ ਇਸ ਕਰਕੇ ਇਹਨਾਂ ਪੰਕਤੀਆਂ ਦਾ ਬਹੁਤਾ ਵਿਸਥਾਰ ਨਾ ਕਰੀਏ ਅਤੇ ਕੇਵਲ ਦਰਸ਼ਨ ਹੀ ਕਰ ਲਈਏ। ਮਨ ਰੇ ਕੌਣ ਕੁਮਤ ਤੈਂ ਲਈ? ਨਹੀਂ ਪੁੱਛਿਆ ਗਰੀਬ ਨਿਵਾਜ, ਤੁਸੀਂ ਉਪਦੇਸ਼ ਸਾਨੂੰ ਬਖਸ਼ ਦਿਓ, ਇਹ ਤੁਹਾਡੀ ਇੱਕ ਬਹੁਤ ਢੰਗ ਤਰੀਕਾ ਸੰਸਾਰ ਦੇ ਅਵਤਾਰਾਂ ਤੋਂ ਵੱਖਰਾ ਹੈ, ਤੁਸੀਂ ਆਪਣੇ ਮਨ ਪ੍ਰਤੀ ਉਚਾਰਨ ਕਰਕੇ, ਪਰ ਇਹ ਸਾਡੀ ਗੱਲ ਹੈ ਮਹਾਰਾਜ, ਪਰ ਕਿਰਪਾ ਕਰਕੇ ਦੱਸੋ ਵੀ ਇਹ ਕੁਮਤ ਹੁੰਦੀ ਕਿਹੜੀ ਹੈ? ਖੋਟੀ ਮਤ ਦਾ ਲੱਛਣ ਦੱਸੋ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ 'ਚ ਉਹ, ਅਸੀਂ ਸੁਧਾਰ ਕਰਾਂਗੇ ਆਪਣੇ ਆਪ। ਅਤੇ ਮਹਾਰਾਜ ਕਹਿੰਦੇ ਗੁਰਸਿੱਖੋ, ਇਹਦੇ ਵਿੱਚ ਖੋਟੀ ਮਤ ਦੇ 3-4 ਕਰਤਵ ਨੇ, ਜਿਹਦੇ ਵਿੱਚ ਹੋਣ ਤਾਂ ਸਮਝ ਲਓ ਵੀ ਮੇਰੇ ਕੋਲ ਖੋਟੀ ਮਤ ਹੈ। ਮਤ ਹੈ ਜਿਹੜੀ 4 ਪ੍ਰਕਾਰ ਦੀ ਹੁੰਦੀ ਹੈ, ਅਤੇ ਇੱਕ ਤਾਂ ਹੈ ਮਨ ਮਤ। ਮਤ ਤਾਂ ਨਾਮ ਸਿੱਖਿਆ ਦਾ ਹੈ, ਆਪਣੇ ਹੀ ਮਨ ਦੀ ਸਿੱਖਿਆ, ਜੋ ਮਨ ਨੇ ਕਿਹਾ ਉਹੀ ਕੀਤਾ। ਜੇ ਮਨ ਨੇ ਕਹਿ ਦਿੱਤਾ ਵੀ ਅੱਜ ਗੁਰਦੁਆਰੇ ਨਹੀਂ ਜਾਣਾ, ਤਾਂ ਬੱਚਾ ਭਾਈ ਸਾਹਿਬ ਤੂੰ ਅੱਜ ਗੁਰਦੁਆਰੇ, ਕਹਿੰਦਾ ਜੀ ਮੇਰਾ ਮਨ ਨਹੀਂ ਮੰਨਦਾ, ਫਿਰ ਤੂੰ ਗੁਰੂ ਕਾ ਸਿੱਖ ਥੋੜ੍ਹੀ ਹੈ, ਤੂੰ ਤਾਂ ਆਪਣੇ ਮਨ ਦਾ ਸਿੱਖ ਹੋਇਆ। ਫਿਰ ਜਹੈਂ ਧਰਮਸਾਲ ਤਹੈਂ ਨੀਤ ਜਾਈ ਹੈ, ਗੁਰੂ ਤਾਂ ਕਹਿੰਦਾ ਵੀ ਜਿੱਥੇ ਧਰਮਸਾਲ ਹੈ ਗੁਰਦੁਆਰਾ, ਤੇਰੀ ਡਿਊਟੀ ਬਣਦੀ ਹੈ। ਲੱਗੇ ਦੀਵਾਨ ਮੂਲ ਨਹੀਂ ਜਾਵੇ, ਸੋ ਤਨਖਾਹੀਆਂ ਵੱਡੋ ਖਾਵੇ। ਗੁਰੂ ਸਾਹਿਬ ਤਾਂ ਕਹਿੰਦਾ ਉਹ ਮੈਂ ਸਿੱਖ ਨੂੰ ਤਨਖਾਹੀਆਂ ਕਹਿੰਦਾ, ਜਿਹੜਾ ਕਥਾ ਕੀਰਤਨ ਹੁੰਦਾ ਹੋਵੇ ਅਤੇ ਉਹਦੇ ਵਿੱਚ ਜਾਵੇ। ਇਸ ਕਰਕੇ ਇਹ ਫਿਰ ਮਨ ਦਾ ਸਿੱਖ ਹੋਇਆ ਨਾ, ਵੀ ਮੈਂ ਕਾਹਦੇ ਲਈ ਜਾਣਾ ਜੀ ਉੱਥੇ, ਮੇਰਾ ਮਨ ਨਹੀਂ ਮੰਨਦਾ। ਅਤੇ ਇਸ ਕਰਕੇ ਭਾਈ ਇਹਨੂੰ ਕਹਿੰਦੇ ਨੇ ਮਨ ਮਤ। ਮਨ ਕੀ ਮਤ? ਤਿਆਗੋ ਹੋ ਅਰਜਨ, ਤਿਆਗ ਦਿਓ ਇਹਨੂੰ। ਨਾਲ ਇਹ ਵੀ ਕਿਹਾ ਇਹਾ ਬਾਤ ਕਠੈਨੀ, ਇਹ ਗੱਲ ਸੌਖੀ ਜੀ ਹੈ ਨਹੀਂ, ਮਨ ਦੀ ਮਤ ਛੱਡਣੀ ਔਖੀ ਹੈ, ਪਰ ਇਹਨੂੰ ਤਿਆਗ ਕੇ ਤੋਂ ਬਿਨਾਂ ਤੇਰਾ ਬਣਨਾ ਵੀ ਕੁਛ ਨਹੀਂ। ਅਤੇ ਦੂਸਰੀ ਹੈ ਅਨਮਤ, ਅਨ ਨਾਮ ਹੋਰ ਦਾ ਹੈ, ਅਤੇ ਦੂਸਰੇ ਦੀ ਮਤ ਦੇ ਅਨੁਸਾਰ ਚੱਲਣਾ। ਸ਼ੈਤਾਨ ਲੋਕ ਨੇ ਅਤੇ ਕਈ ਵਾਰ ਘਰ ਵਿੱਚ ਪਾੜਾ ਪਾਉਣ ਵਾਸਤੇ ਪਤਨੀ ਨੂੰ ਲੜਾ ਦਿੱਤਾ, ਪਤੀ ਨੂੰ ਲੜਾ ਦਿੱਤਾ, ਕਿਸੇ ਹੋਰ ਦੀ ਮਤ ਘਰ ਵਿੱਚ ਆ ਵੜੀ ਅਤੇ ਆਪਣਾ ਘਰ ਹੀ ਖਰਾਬ ਕਰ ਲਿਆ। ਅਤੇ ਗੁਰੂ ਦੀ ਮਤ ਤੋਂ ਦੂਰ ਲਿਜਾਣ ਵਾਲੇ ਲੋਕ ਕਿ ਜੀ ਕਿਰਪਾਨ ਪਾਈ ਫਿਰਦਾ, ਇਹਦੇ ਨਾਲ ਕਿਹੜਾ ਮੁਕਤੀ ਮਿਲਦੀ ਹੈ? ਹਿੰਦੂਆਂ ਨੇ ਜਨੇਊ ਪਾ ਲਿਆ ਕਿ ਤੁਸੀਂ ਕਿਰਪਾਨ ਪਾ ਲਈ, ਅਤੇ ਨਾਮ ਦੀ ਯੁਗਤੀ ਦਾ ਜੀ ਫਲਾਨਾ ਦੱਸ ਸਕਦਾ, ਜਿਵੇਂ ਰਾਸ਼ਨ ਦੇਣ ਦੇ ਡੀਪੂ ਖੁੱਲ੍ਹੇ ਹੋਏ ਨੇ, ਨਾਮ ਦੇ ਇਸ ਤਰ੍ਹਾਂ ਦੇ ਡੀਪੂ ਵੀ ਖੁੱਲ੍ਹੇ ਹੋਏ ਨੇ ਵੀ ਆ ਜਾਓ ਲੈ ਜਾਓ ਰਾਸ਼ਨ ਸਸਤੇ ਭਾਅ, ਕਛਹਿਰਾ ਵੀ ਨਹੀਂ ਪਾਉਣ ਦੀ ਲੋੜ, ਕੜਾ ਵੀ ਨਹੀਂ ਪਾਉਣ ਦੀ ਲੋੜ, ਸਸਤੇ ਭਾਅ ਹੀ ਲੈ ਜਾਓ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਸਾਧ ਸਿੰਘ ਜੀ, ਇਹਨੂੰ ਕਹਿੰਦੇ ਨੇ ਅਨਮਤ। ਦੂਸਰੇ ਦੀ ਮਤ ਦੇ ਮਗਰ ਲਾ ਕੇ ਰਹਿਤ ਵਿਆਹ ਤਿਆਗ ਦੇਣੀ, ਗੁਰਦੁਆਰੇ ਜਾਣਾ ਤਿਆਗ ਦੇਣਾ, ਅਤੇ ਅਮਰ ਦੀ ਮਰਿਆਦਾ ਛੱਡ ਦਿੱਤੀ, ਅਨਮਤ ਦਾ ਪ੍ਰਭਾਵ ਹੈ। ਅਤੇ ਇਸ ਤਰ੍ਹਾਂ ਜਿਹੜਾ ਮਨਮਤ ਅਨਮਤ, ਅਤੇ ਤੀਸਰੀ ਹੈ ਦੁਰ ਮਤ। ਦੁਰ ਦਾ ਨਾਮ ਹੈ ਭੈੜੀ ਮਤ, ਖੋਟੀ ਮਤ। ਇਹ 3 ਮਤਾਂ ਨੂੰ ਤਿਆਗ ਕੇ ਫਿਰ ਚੌਥੀ ਮਤ ਜਿਹੜੀ ਆ ਉਹਨੂੰ ਕਹਿੰਦੇ ਨੇ ਗੁਰ ਮਤ। ਗੁਰ ਕੀ ਮਤ ਜੀ ਆਈ ਕਾਰ। ਨਾਮ ਵੀ ਮਨਮਤ ਅਨੁਸਾਰ ਜਪਿਆ ਹੋਇਆ ਸਫਲ ਨੇ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇਹ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਅਤੇ ਇਸ ਕਰਕੇ ਗੁਰੂ ਦੀ ਮਤ ਜਿਹੜੀ ਆ, ਗੁਰੂ ਦੀ ਸਿੱਖਿਆ, ਉਹਦੇ 'ਚ ਮਹਾਰਾਜ ਦੁਰਮਤ ਨੂੰ ਹੀ ਖੋਟੀ ਮਤ ਕਹਿ ਕੇ ਇੱਥੇ ਸੰਬੋਧਨ ਕਰਦੇ। ਮਨ ਰੇ ਕੌਣ ਕੁਮਤ? ਕੁਮਤ ਉਸੇ ਦੁਰਮਤ ਨੂੰ ਇੱਕ ਮਤ, ਖੋਟੀ ਮਤ। ਕਹਿੰਦੇ ਮਹਾਰਾਜ ਦੱਸੋ ਵੀ ਇਹ ਕਿਹੜੀ ਹੈ, ਇਹਦਾ ਕਿਰਪਾ ਕਰਕੇ ਵਿਆਖਿਆ ਕਰੋ। ਮਹਾਰਾਜ ਕਹਿੰਦੇ ਪਰ ਪਰਾਈ, ਇੱਕ ਤਾਂ ਨਿੰਦਿਆ, ਇੱਕ ਪਰਾਇਆ ਤਨ, ਪਰਾਈ ਇਸਤਰੀ ਪੁਰਸ਼ ਦੇ ਲਈ, ਇਸਤਰੀ ਇਸਤਰੀ ਪਰਾਏ ਪੁਰਸ਼। ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕਿਹਾ ਦੋ ਰਸਾਂ ਦੇ ਵਿੱਚ ਪੈ ਕੇ ਤੂੰ ਜੀਵਨ ਬਰਬਾਦ ਕਰ ਲਿਆ। ਦਾਰਾ ਨਾਮ ਇਸਤਰੀ ਦਾ, ਪਰ ਦਾਰਾ ਨਿੰਦਿਆ ਰਸ, ਇਹ ਦੋ ਰਸ ਹਨ। ਨਿੰਦਿਆ ਦਾ ਰਸ ਹੈ ਜਿਹੜਾ, ਇਹ ਵੀ ਬਹੁਤ ਭੈੜਾ ਰਸ ਹੈ। ਨਿੰਦਿਆ ਦੇ ਰਸ ਦੇ ਵਿੱਚ ਜਿੱਥੇ ਬੰਦਾ ਆਪਣੇ ਵਿੱਚ ਔਗਣ ਅਤੇ ਆਪਣੇ ਵਿੱਚ ਔਗਣ 'ਚ ਵਾਧਾ ਕਰਦਾ ਹੋਇਆ, ਉਹਨੂੰ ਪਤਾ ਵੀ ਨਹੀਂ ਲੱਗਦਾ ਮੇਰੇ 'ਚ ਔਗਣ ਵੱਧ ਰਿਹਾ, ਦੂਸਰੇ ਦੇ ਪਾਪਾਂ ਦੀ ਪੰਡ ਆਪਣੇ ਜੁੰਮੇ ਲੈ ਰਿਹਾ। ਚੋਰ ਯਾਰ ਜੁਆਰ ਅਤੇ ਬੁਰਾ, ਅਣਹੁੰਦਾ ਭਾਰ ਨਿੰਦਕ ਸਿਰ ਧਰ, ਸਭ ਤੋਂ ਵੱਡਾ ਪਾਪੀ ਹੈ ਜਿਹੜਾ ਨਿੰਦਕ ਹੈ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਵੀ ਪਰਾਏ ਸਰੀਰ ਦੀ ਸੰਗਤ ਔਰ ਪਰਾਈ ਨਿੰਦਿਆ। ਦੇਖੋ ਜਿਹੜਾ ਕੁੱਤਾ ਹੁੰਦਾ ਹੈ, ਕੁੱਤੇ ਦੀ ਇੱਕ ਆਦਤ ਹੈ ਵੀ ਉਹਨੇ ਗੰਦਗੀ ਖਾਣ ਲੱਗਿਆ ਇਹ ਨਹੀਂ ਦੇਖਣਾ ਵੀ ਹੈ ਕਿਹਦੀ ਇਹ ਬਿਸਤਾ, ਉਹਨੇ ਜੀਭ ਨਾਲ ਚੱਟਣਾ, ਉਹਨੇ ਇਹ ਨਹੀਂ ਦੇਖਣਾ ਵੀ ਕਿਹੜੇ ਬੰਦੇ ਦੀ ਹੈ, ਉਹਨੇ ਇਹ ਵੀ ਨਹੀਂ ਦੇਖਣਾ ਵੀ ਬਿਮਾਰ ਬੰਦੇ ਦਾ ਬਿਸਤਾ ਜਿਹੜਾ ਮੈਂ ਚੱਟ ਰਿਹਾ ਜਾਂ ਤੰਦਰੁਸਤ ਦੇ ਬੰਦਾ, ਉਹਨੇ ਤਾਂ ਬਿਸਤਾ ਖਾਣਾ, ਇਹ ਉਹਦੀ ਆਦਤ ਹੈ। ਇਸ ਕਰਕੇ ਜਿਹਦੀ ਕੁੱਤੇ ਵਰਗੀ ਆਦਤ ਹੋ ਗਈ, ਤੁਸੀਂ ਉਹਨੂੰ ਕਹੋ ਵੀ ਇਹ ਜੀਭ ਨਾਲ ਗੰਦਗੀ ਕਿਉਂ ਖਾ ਰਿਹਾ, ਬਈ ਉਹਦੀ ਖੁਰਾਕ ਹੈ, ਉਹਨੇ ਤਾਂ ਹਟਣਾ ਨਹੀਂ, ਤੁਹਾਡੇ ਕਿਸੇ 'ਤੇ ਹਟ ਜੂਗਾ ਫਿਰ ਉਹ। ਫਿਰ ਕੁੱਤੇ ਦੀ ਦੂਸਰੀ ਆਦਤ ਹੈ ਵੀ ਉਹਨੇ ਇਹ ਨਹੀਂ ਦੇਖਣਾ ਵੀ ਜਿਹਨੂੰ ਮੈਂ ਭੌਂਕ ਰਿਹਾ ਇਹ ਸਾਧ ਹੈ ਕਿ ਚੋਰ ਹੈ, ਉਹਨੇ ਤਾਂ ਭੌਂਕਣਾ, ਉਹਨੇ ਇਹ ਨਹੀਂ ਦੇਖਣਾ ਵੀ ਇਹ ਚੰਗਾ ਬੰਦਾ ਭਲਾਵਾਂ, ਜਾਂ ਉਹਨੇ ਕਹਿਣਾ ਵੀ ਮੈਂ ਲੱਤਾਂ ਪਾੜ ਦਿਆਂ ਇਹਦੀਆਂ। ਇਹ ਕੁੱਤੇ ਦੀ ਆਦਤ ਹੈ। ਜਿਹੜੇ ਇਨਸਾਨੀ ਜਾਮੇ ਵਿੱਚ ਇਹੋ ਜਿਹੇ ਲੋਕ ਰਹਿੰਦੇ ਆ ਵੀ ਉਹਨਾਂ ਵਾਸਤੇ ਤਾਂ ਅਰਦਾਸ ਕੀਤੀ ਜਾ ਸਕਦੀ ਹੈ, ਪਰ ਜੇ ਤੁਸੀਂ ਕਹੋ ਵੀ ਹਟਾ ਦਈਏ ਇਹਨਾਂ ਨੂੰ, ਤੇ ਉਹਨਾਂ ਨੂੰ ਰੱਬ ਨੇ ਨਹੀਂ ਹਟਾਇਆ, ਤੁਸੀਂ ਕਿੱਥੋਂ ਹਟਾ ਦਿਓਗੇ। ਇੱਕ ਮਹਾਂਪੁਰਸ਼ ਦੀ ਮੇਰੀ ਗੱਲ ਯਾਦ ਰਹਿੰਦੀ ਹੈ, ਉਦਾਸੀ ਸੰਤ ਸਨ, ਸੰਤ ਬਾਬਾ ਪੂਰਨ ਦਾਸ ਜੀ ਸ਼ੇਖੂਪੁਰ ਸਾਹਿਬ ਵਾਲੇ, ਐਡੀ ਕਮਾਈ ਸੀ ਵੀ ਪ੍ਰਤੱਖ ਗੁਰੂ ਦੇ ਦੀਦਾਰ ਉਹਨਾਂ ਨੂੰ ਗੁਰੂ ਨੌਵੇਂ ਪਾਤਸ਼ਾਹ ਦੇ ਹੋਏ। ਅਤੇ ਉਹਨਾਂ ਮਹਾਂਪੁਰਸ਼ਾਂ ਨੇ ਸਾਰੀ ਜ਼ਿੰਦਗੀ ਆਪਣਾ ਕੋਈ ਚੇਲਾ ਨਹੀਂ ਬਣਾਇਆ। ਮੈਂ ਉਦਾਸੀਆਂ ਦੇ ਇਹੋ ਜਿਹਾ ਸੰਤ ਨਹੀਂ ਦੇਖਿਆ ਕੋਈ ਜਿਹੜਾ ਆਪਣਾ ਚੇਲਾ ਨਾ ਬਣਾਵੇ। ਉਦਾਸੀਆਂ ਚੇਲੇ ਬਣਾਉਂਦੇ ਆ। ਜਿਹੜਾ ਕੋਈ ਕਹਿੰਦਾ ਸੀ ਬਾਬਾ ਮੈਨੂੰ ਚੇਲਾ ਬਣਾ ਲਿਆ, ਕਹਿੰਦਾ ਭਾਈ ਇਹ ਗੁਰੂ ਦਾ ਬਣ ਜਾ, ਇਹਦੇ ਹੀ ਹਾਂ ਮੈਂ ਵੀ ਗੁਰੂ ਗ੍ਰੰਥ ਸਾਹਿਬ ਦੇ। ਅਤੇ ਮਹਾਰਾਜ ਕਿਵੇਂ ਬਣੀਦਾ ਗੁਰੂ ਗ੍ਰੰਥ ਸਾਹਿਬ? ਚਲ ਭਾਈ ਅੰਮ੍ਰਿਤ ਛਕ ਲੈ, ਸਾਰੀ ਜ਼ਿੰਦਗੀ ਅੰਮ੍ਰਿਤ ਛਕਾਉਣ ਦੀ ਪ੍ਰੇਰਨਾ ਕਰਦੇ। ਮੇਰਾ ਬੜਾ ਪਿਆਰ ਸੀ ਉਹਨਾਂ ਨਾਲ। ਇੱਕ ਦਿਨ ਇੱਕ ਅਮਰ ਸਿੰਘ ਨਾਂ ਦੇ ਬੰਦੇ ਨੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਜੀ, ਬਹੁਤ ਬੁਰੀਆਂ ਉਹਨਾਂ ਨੂੰ। ਸਨ ਇਹ 82 ਦੀ ਗੱਲ ਹੈ, 1982। ਕੁਦਰਤੀ ਮੈਂ ਉੱਥੇ ਗਿਆ ਹੋਇਆ ਸੀ ਕੀਰਤਨ ਕਰਨ ਵਾਸਤੇ, ਜਥੇ ਵਾਲੇ ਸਿੰਘ ਵੀ ਨਾਲ ਸੀ। ਅਤੇ ਮੈਨੂੰ ਜਥੇ ਵਾਲੇ ਸਿੰਘਾਂ ਨੇ ਕਿਹਾ, ਕਹਿੰਦੇ ਜੀ ਆਪਣਾ ਆਉਣ ਦਾ ਇੱਥੇ ਕੀ ਫਾਇਦਾ ਹੋਇਆ? ਮੈਂ ਕਿਹਾ ਕੀ ਹੋ ਗਿਆ? ਕਹਿੰਦੇ ਜੀ ਆਪਣੇ ਹੁੰਦਿਆਂ ਸੰਤਾਂ ਨੂੰ ਗਾਲਾਂ ਕੱਢੀਆਂ, ਵੀ ਇਹ ਤਾਂ ਚਲੋ ਮਹਾਤਮਾ ਵਾਲੀ ਬਿਰਤੀ, ਆਪਣੇ ਤਾਂ ਕਿਰਪਾਨਾਂ ਵੀ ਪਾਈਆਂ ਨੇ। ਮੈਂ ਕਿਹਾ ਆਪਾਂ ਲੜਨ ਥੋੜ੍ਹੀ ਆਏ ਹਾਂ, ਆਪਾਂ ਤਾਂ ਕੀਰਤਨ ਕਰਨ ਆਏ ਇੱਥੇ। ਕਹਿੰਦੇ ਨਹੀਂ ਜੀ ਨਹੀਂ, ਇਹ ਐਵੇਂ ਢਿੱਲੀ ਗੱਲ ਨਾ ਕਰੋ, ਇਹਨੂੰ ਅਕਲ ਦੇਣੀ ਆ। ਚਲੋ ਮੈਂ ਕਿਹਾ ਵੀ ਠੀਕ ਹੈ, ਵੀ ਤੁਸੀਂ ਆਪਣੀ ਮਰਜ਼ੀ ਨਾਲ, ਮੈਨੂੰ ਇਹ ਸੀ ਕਿਤੇ ਬੜਾ ਕੰਮ ਨਾ ਕਰ ਬੈਠਣ, ਮੈਂ ਨਾਲ ਚਲੇ ਚੱਲ। ਮੈਂ ਜਾ ਰਿਹਾ, ਰਸਤੇ 'ਚ ਸੰਤ ਮਿਲ ਗਏ, ਕਹਿੰਦੇ ਹਰੀ ਸਿੰਘ ਕਿੱਧਰ ਨੂੰ ਜਾ ਰਿਹਾ? ਮੈਂ ਕਿਹਾ ਜੀ ਥੋੜ੍ਹਾ ਜਿਹਾ ਕੰਮ ਹੈ, ਬਸ ਹੁਣੇ ਆਇਆ ਸੀ। ਕਹਿੰਦੇ ਨਹੀਂ ਨਹੀਂ ਦੱਸ ਕਿੱਧਰ ਨੂੰ ਚੱਲੇ ਹਾਂ? ਮੈਂ ਕਿਹਾ ਜੀ ਉਹਨੂੰ ਅੰਮ੍ਰਿਤਸਰ ਨੂੰ ਮਿਲਣ ਚੱਲੇ ਹਾਂ। ਕਹਿੰਦੇ ਕਿਉਂ, ਅੰਮ੍ਰਿਤਸਰ ਰਿਸ਼ਤੇਦਾਰ ਲੱਗਦਾ ਤੇਰਾ? ਮੈਂ ਕਿਹਾ ਜੀ ਰਿਸ਼ਤੇਦਾਰ ਤਾਂ ਨਹੀਂ, ਵੀ ਉਹਨੂੰ ਅਕਲ ਦੇਣੀ ਹੈ ਵੀ ਸੰਤਾਂ ਨੂੰ ਗਾਲਾਂ ਕਿਵੇਂ ਕੱਢੀਦੀਆਂ ਨੇ। ਮੇਰੀ ਬਾਂਹ ਫੜ ਕੇ ਕਹਿੰਦੇ ਐਂ ਦੱਸ ਤੂੰ ਇੱਥੇ ਕੀ ਕਰਨਾ ਹੈ? ਮੈਂ ਕਿਹਾ ਜੀ ਕੀਰਤਨ ਕਰਨ। ਕਹਿੰਦੇ ਫਿਰ ਲੜਾਈ ਕਰਨ ਵਾਸਤੇ ਤਾਂ ਨਹੀਂ ਤੈਨੂੰ ਸੱਦਿਆ, ਤੈਨੂੰ ਤਾਂ ਕੀਰਤਨ ਵਾਸਤੇ ਸੱਦਿਆ। ਮੈਨੂੰ ਤਾਂ ਜੀ ਠੰਡਾ ਜਿਹਾ ਕਰਤਾ ਸੰਤ। ਕਹਿੰਦੇ ਮੈਨੂੰ ਇੱਕ ਗੱਲ ਦਾ ਜਵਾਬ ਦੇ। ਮੈਂ ਕਿਹਾ ਜੀ। ਕਹਿੰਦੇ ਤੂੰ ਰੱਬ ਹੈ? ਮੈਂ ਕਿਹਾ ਜੀ ਮੈਂ ਕਿਸ ਤਰ੍ਹਾਂ? ਕਹਿੰਦੇ ਜਿਹਨੂੰ ਅਕਲ ਰੱਬ ਨੇ ਨਹੀਂ ਦਿੱਤੀ, ਕਹਿੰਦੇ ਤੂੰ ਰੱਬ ਤੋਂ ਬੜਾ ਜਿਹੜਾ ਅਕਲ ਦੇਣ ਚੱਲਿਆ, ਤੇਰੇ ਕੋਲ ਵਾਲੀ ਆ ਗਈ ਅਕਲ ਜਿਹੜੀ ਤੂੰ ਦੇਣ ਚੱਲਿਆ? ਕਹਿੰਦੇ ਚੱਲ ਉੱਧਰ ਦਰਬਾਰ ਸਾਹਿਬ ਕੀਰਤਨ ਕਰ। ਵੀ ਅਸੀਂ ਮੁੜੇ ਆਏ, ਸੰਤਾਂ ਨੇ ਬਿਲਕੁਲ ਹੀ ਠੰਡੇ ਜਿਹੇ ਕਰਤੇ। ਮੈਂ ਬਾਅਦ 'ਚ ਪੁੱਛਿਆ, ਮੈਂ ਮਹਾਰਾਜ ਜੀ ਵੀ ਇਉਂ ਦੱਸੋ ਵੀ ਕਿਰਪਾ ਕਰਕੇ ਇਹ ਇਸ ਤਰ੍ਹਾਂ ਦਾ ਸੁਭਾਅ ਅੱਗੇ ਵੀ ਦੇ ਦਿਓ ਵੀ ਸਾਡੇ ਕੋਲ ਤਾਂ ਅਜੇ ਹੈ ਨਹੀਂ ਇਹ ਸੁਭਾਅ, ਪਰ ਇਹ ਕਿਸ ਤਰ੍ਹਾਂ ਤੁਸੀਂ ਵੀ ਗਾਲਾਂ ਸੁਣ ਕੇ ਤੁਹਾਨੂੰ ਕੋਈ ਗੁੱਸਾ ਨਹੀਂ ਆਇਆ? ਕਹਿੰਦੇ ਕਿਉਂ ਆਊਗਾ ਗੁੱਸਾ? ਕਹਿੰਦੇ ਕਦੇ ਵੜਨੇ ਨਹੀਂ ਦਿੱਤਾ, ਵਿਹੜੇ 'ਚ ਨਹੀਂ ਵੜਨ ਦਿੱਤਾ ਗੁੱਸਾ। ਕਹਿੰਦੇ ਕਹਿੰਦੇ ਹਰੀ ਸਿੰਘ ਜਿੱਦਣ ਮੈਂ ਆਪਣਾ ਘਰ ਛੱਡਿਆ ਸੀ, ਕਹਿੰਦੇ ਆਪਣੀ ਮਾਂ ਅਤੇ ਭੈਣਾਂ ਉਹ ਨਾਲ ਹੀ ਛੱਡ ਦਿੱਤੀਆਂ ਸੀ। ਕਹਿੰਦੇ ਹੁਣ ਸਾਰੇ ਸੰਸਾਰ ਦੀਆਂ ਮਾਵਾਂ ਮੇਰੀਆਂ ਮਾਵਾਂ ਨੇ, ਉਹਨਾਂ ਦੀਆਂ ਭੈਣਾਂ ਮੇਰੀਆਂ ਭੈਣਾਂ, ਆਪਣੀਆਂ ਨੂੰ ਆਪ ਗਾਲਾਂ ਕੱਢਦੇ, ਮੈਨੂੰ ਕੀ ਲੈਣਾ? ਭੌਂਕੀ ਜਾਣ ਦੇ ਨੂੰ ਕੁੱਤੇ ਵਾਂਗੂ, ਤੂੰ ਆਪਣਾ ਕੰਮ ਕਰ। ਦੇਖੋ ਐਸਾ ਨਿਸ਼ਚਾ ਹੁੰਦਾ, ਕਿਉਂਕਿ ਜਿਹੜਾ ਨਾਮ ਜਪਦਾ ਹੈ ਨਾ, ਕੱਲ ਤਾਤੀ ਠੰਡਾ ਹਰ, ਉਹਦਾ ਹਿਰਦਾ ਠੰਡਾ ਹੁੰਦਾ, ਸ਼ਾਂਤ ਹੈ। ਅਤੇ ਇਸ ਕਰਕੇ ਜਿਹੜੀ ਕੁਮੱਤ ਹੈ ਨਾ, ਪਰ ਨਾ ਪਰ ਦਾਰਾ ਨਿੰਦਿਆ ਰਸ ਰਚਿਓ, राम भगत ने की। महाराज कहते मुक्त पंथ जाने हो तो ना है ना, मुक्ति का रास्ता जाने ही नहीं, वो ज्ञान है, मन्ने पावे मुक्त द्वार। मुक्त पंथ जाने हो तो ना है, धन जोरन को ताया, तू तो माया कट्ठी करने वास्ते लग्या होया। पर याद रखी अंत संघ काहू नहीं दीना बिरथा बंधाया, तू कोड़ किली मंग आप ही चिमड़िया सतीर नू, तेरे नाल किसी ने नहीं जाना, ना धन ने जाना, बहु परपंच कर पर तन लिया वै सुत दारा पै आन लुटावै, मर मेरे भूले कपट ना की जाए, अंत नवेरा तेरे जी पै ली जा। तू क्यों फसदा किसी वास्ते, प्रलभ दे अनुसार जिहड़ा होई जांदा सुते दे होई जाण दे। अंत संघ काहू नहीं देना बिरथा आवदा, ना हर भजे उन्हों गुरजन सेव्यो, ना तो परमात्मा की बंदगी की, ना गुरु धारण किया, गुरु धारण करके तू गुरु का उपदेश नहीं कमाया, आया तो ये वास्ते न उपजो कुछ ज्ञान, ज्ञान तेरे हिरदे च नहीं पैदा होया। घट ही महे निरंजन तेरा, तू रब न कितने खोजता फिर, जिन्हों लभदा फिर वो तो तेरे हिरदे च, वैसे रब ही हाली है, जंगल क्या टूटे कितने फिर ढूंढदा, वो तेरे बिच है। घट ही माहे, घट नाम हिरदे का, माहे नाम बिच, घट ही माहे निरंजन तेरे, तैं खोजते उद्याना, बहुत जन्म भरमत तैं हारे, तू हार गया थक गया, अस्थिर मत नहीं पाई, आत्म पछैनी बुद्धि नूं अस्थिर मत कहिंदे। ते हुण अखीरली तुक की है, मानस देहे पाए पद हर भज, नानक बात बताई। ये पटियाले ते राजपरे चंडीगढ़ के उपरले पासे वाली बोली है, आपां कहिंदे आ आजा भी मैं तैनूं गल दसूंगा, वह कहिंदे ना ते आ तैनूं बतावां जां बताऊं, आपां बताऊं बैंगणा नूं कहिंदे आ, वह बताऊं गल नूं कहिंदे, बोलियां सारियां नूं गुरु ग्रंथ साहिब च तैनूं ये बात बता दित्ती, दस दित्ती है कि तेरे कोल एक पदवी है जिहड़ी 84 लख जोनां च है नहीं किसे कोल, एक पदवी है, अपनी पदवी नूं घटे च ना रोल, 84 लख जोन दा सरदार है तू, इस धरती में तेरी सिकदारी के है, अबर जोन तेरी पनहारी के है, हाथी सब तो कद्दावर जानवर है पर मनुख दे अगे नचदा फिरदा जिवें कहे उकणे करदा भावें औखा होके नचे, शेर जंगल दा राजा है पर देख लो भी शेर भी पानी भरदा फिरदा है। इस करके मानस देहे पाए इहनू प्राप्त करके तेरी पदवी है, हर भज नानक बात बताई तेनू गल दस दिती है। मनुख शरीर ध्यान दिओ, जिहड़ी विचार पिछे चल रही सी, करमी आवै कपड़ा, कर्म तीन प्रकार दे, संचित प्रारभ ते किरे मन। भाई दया सिंह जी ने यह बहुत खोल के गल दसी है आनंदपुर साहब खालसे नूं, वो बात यह भी सिंघां ने एक दिन गुरु गोबिंद सिंह साहब सच्चे पातशाह नूं बेनती की, गरीब नवाज भी असी कर्म बारे जानना चाहते हैं, शहनशाह जी अज कृपा करके ते अज कर्म बारे समझा दिओ भी कर्म हुंदा की है, किन्ने प्रकार दा हुंदा है, कर्म किवें बणदा है। ते महाराज साहब दा भाणा कुछ ऐसा है, गरीब नवाज कहिंदे बई मैं अज कुछ होर रुझान है मेरा, अज दी सभा मैं इत्थे ही समाप्ति करनी है, पर सभा चलती रहेगी, मैनू जाना पैणा। ते भाई दया सिंह जिहड़ा तुसी प्रश्न कीता है इहदा उत्तर भाई दया सिंह देणगे, इहदा मैं ड्यूटी लैणा। श्री मुख ते गरीब नवाज सतगुरु श्री मुख ते सब हून सारियां नूं फरमाए कह दिता है, और नाल कह दिता दया सिंह मम रूप महाना। श्री मुख ते सब हून सारियां नूं कह दिता कि दया सिंह मम रूप महाना, दया सिंह मेरा अपना रूप है। ते प्रश्न तुसी करोगे समझ लियो भी कलंगी वाला उत्तर दिंदा है, दया सिंह नहीं। सिंघां ने पहला भी भाई साहब का सत्कार करते जी, पंजां प्यारे सब तो पहला सीसे इन्हें दिता है, कलंगी वाले सतगुरु महाराज नूं अमृत का चूला देण दे विच भाई दया सिंह मूरे। और अज तो महाराज ने दया सिंह का तो नाम लाए के कह दिता मेरा अपना रूप है। दया सिंह दे अखां च पानी आ गया, गरीब नवाज नीचन जनतन के हम बार, असीं उन्हां कुलां विच पैदा होए जिन्हां नूं लोक नीच कुल कहिंदे सी, तो किरपा ते तोही नवाज तेरी किरपा दे नाल सानूं ਐਡੀ ਵੱਡੀ ਪਦਵੀ 'ਤੇ ਪਹੁੰਚਾ ਦਿੱਤਾ ਵੀ ਅਸੀਂ ਤੈਨੂੰ ਵੀ ਅੰਮ੍ਰਿਤਪਾਨ ਕਰਾਈਏ, ਅਤੇ ਅੱਜ ਤਾਂ ਮੈਨੂੰ ਵਿਸ਼ੇਸ਼ ਕਰਕੇ ਮੇਰੇ ਇਕੱਲੇ ਨੂੰ, ਅਜੇ ਤਾਂ ਪੰਜਾਂ ਨੂੰ ਇਹ ਕਹਿੰਦੇ ਸੀ। ਭਾਈ ਦਇਆ ਸਿੰਘ ਅੱਖਾਂ ਭਰਾਈ ਕੰਠ ਹੋ ਗਿਆ। ਮਹਾਰਾਜ ਚਲੇ ਗਏ ਮਹਿਲਾਂ ਨੂੰ ਅਤੇ ਸਿੰਘ ਕਹਿਣ ਲੱਗੇ, ਭਾਈ ਸਾਹਿਬ ਤੁਹਾਡੀ ਡਿਊਟੀ ਲਾਈ ਹੈ ਮਹਾਰਾਜ ਨੇ। ਉਹ ਕਹਿੰਦਾ, ਭਾਈ ਬਾਕੀ ਦੀਆਂ ਗੱਲਾਂ ਤਾਂ ਮੈਂ ਬਾਅਦ 'ਚ ਕਰੂੰਗਾ, ਇੱਕ ਗੱਲ ਮੈਨੂੰ ਪਹਿਲਾਂ ਕਰਨੀ ਪਊਗੀ। ਮੈਂ ਆਪਣਾ ਸਪਸ਼ਟੀਕਰਨ ਦੇ ਦਾਂ ਤਾਂ ਕਿ ਕਿਤੇ ਤੁਸੀਂ ਭੁਲੇਖੇ 'ਚ ਨਾ ਪੈ ਜਾਓ। ਮੈਂ ਸ਼ਹਿਨਸ਼ਾਹ ਨੂੰ ਰੋਕ ਨਹੀਂ ਸੀ ਸਕਦਾ, ਜੋ ਮਰਜ਼ੀ ਕਹਿਣ, ਅਤੇ ਉਹ ਮੈਨੂੰ ਸ਼ਬਦ ਸਨਮਾਨ ਦੇਣ, ਵੱਡੇ ਤੋਂ ਵੱਡਾ ਅਸਮਾਨ ਵਰਗਾ, ਮੈਂ ਤਾਂ ਵੀ ਨਹੀਂ ਰੋਕ ਸਕਦਾ, ਅਤੇ ਮੈਨੂੰ ਨੀਚੇ ਤੋਂ ਨੀਚਾ ਮੈਨੂੰ ਕੁੱਤਾ ਕਹਿ ਦੇਣ, ਮੈਂ ਕਲਗੀਧਰ ਪਾਤਸ਼ਾਹ ਦੀ ਦਰ ਦਾ ਕੂਕਰਾਂ, ਪਰ ਦੇਖਿਓ ਕਿਤੇ ਸਿੰਘੋ ਭੁਲੇਖਾ ਨਾ ਖਾ ਜਿਓ, ਮੈਂ ਤਾਂ ਕਠਪੁਤਲੀਆਂ ਇਹ ਸ਼ਹਿਨਸ਼ਾਹ ਦੀ, ਕਠਪੁਤਲੀ ਦੇ ਕੋਲ ਕੁਛ ਨਹੀਂ ਹੁੰਦਾ। ਜਿਵੇਂ ਮੇਰਾ ਸ਼ਹਿਨਸ਼ਾਹ ਮੇਰੇ 'ਚ ਬੈਠ ਕੇ ਬੋਲੂਗਾ ਮੈਂ ਬੋਲਦਾ ਜਾਊਂ, ਪਰ ਦਇਆ ਸਿੰਘ ਨਹੀਂ, ਇਹ ਗੁਰੂ ਗੋਬਿੰਦ ਸਿੰਘ ਹੀ ਬੋਲਣਗੇ। ਦਇਆ ਸਿੰਘ ਨੇ ਇਹ ਗੱਲ ਉਸ ਵੇਲੇ ਫਿਰ ਉਹਨਾਂ ਨੇ ਕਰਮ ਫਿਲੋਸਫੀ ਦੀ ਜਿਹੜੀ ਗੱਲ ਸ਼ੁਰੂ ਕੀਤੀ ਹੈ, ਘੱਟੋ ਘੱਟ 15 ਦਿਨ ਦੀ ਕਥਾ ਹੈ, ਇਹ ਤਾਂ ਤੁਸੀਂ ਇੰਟਰਨੈਟ 'ਤੇ ਸੁਣ ਲਿਓ, ਕਿਉਂਕਿ ਗੁਰਮੁਖਾਂ ਨੇ ਕਿਤੇ ਪੜ੍ਹੇ ਲਿਖੇ ਉਹ ਨਾਲ ਦੀ ਨਾਲ ਰਿਕਾਰਡ ਕਰ ਰਹੀ, ਮੈਨੂੰ ਤਾਂ ਪਤਾ ਹੀ ਬਾਅਦ 'ਚ ਲੱਗਿਆ ਜਦੋਂ ਮੈਨੂੰ ਸੁਨੇਹੇ ਆਉਣ ਲੱਗੇ। ਉਹਦਾ ਨਾਂ ਹੀ ਕਰਮ ਕਥਾ ਰੱਖਿਆ ਹੋਇਆ। ਵੈਨਕੂਵਰ ਹੋਈ ਸੀ, ਨੌਜਵਾਨ ਪੀੜ੍ਹੀ ਬੜੀ ਤੇਜ਼ ਹੈ, ਮੈਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਵੀ ਕਦੋਂ ਟੇਪ ਕੀਤੀ ਹੈ ਅਤੇ ਕਦੋਂ ਇੰਟਰਨੈਟ 'ਤੇ ਵੀ ਚੜ੍ਹ ਦਿੱਤੀ। ਨਾ ਤਾਂ ਮੈਨੂੰ ਪਤਾ ਲੱਗਦਾ ਮੇਰੇ ਮਿਹਰਬਾਨ ਲੋਕਾਂ ਦਾ ਵੀ ਉਹ ਕੀ ਚਾੜ ਦਿੰਦੇ ਆ, ਨਾ ਮੈਨੂੰ ਪਤਾ ਲੱਗਦਾ ਮੇਰਿਆਂ ਦਾ ਵੀ ਉਹ ਕੀ ਚਾੜ ਦਿੰਦੇ ਆ, ਮੈਂ ਤਾਂ ਵਿਚਾਲੇ 'ਚ ਹੀ ਹਾਂ ਇਹਨਾਂ ਦੇ। ਅਤੇ ਪਰ ਦੋਨੋਂ ਪੱਖਾਂ 'ਚ ਫਾਇਦਾ ਮੇਰਾ ਹੋ ਰਿਹਾ, ਨੁਕਸਾਨ ਮੇਰਾ ਦੋਨੋਂ ਪੱਖਾਂ ਵਾਲਿਆਂ ਨੇ ਕਰਿਆ, ਬਲਕਿ ਉਹਨਾਂ ਨੇ ਬਾਹਲਾ ਫਾਇਦਾ ਕਰਿਆ, ਉਹਨਾਂ ਦਾ ਧੰਨਵਾਦ ਇਹਨਾਂ ਨੂੰ ਜ਼ਿਆਦਾ ਕਰਦਾ ਹੁੰਦਾ। ਕਦੀ ਵੀ ਨਹੀਂ ਨੁਕਸਾਨ ਕਰਿਆ ਜ਼ਿੰਦਗੀ 'ਚ, ਬਹੁਤ ਫਾਇਦਾ ਕੀਤਾ। ਔਰ ਕਦੇ ਕਦੇ ਤਾਂ ਮੈਂ ਸੋਚਦਾ ਵੀ ਜਦੋਂ ਚੁੱਪ ਕਰ ਜਾਂਦੇ ਉਦੋਂ ਬਾਹਲਾ ਨੁਕਸਾਨ ਹੋ ਜਾਂਦਾ ਮੇਰਾ, ਅਤੇ ਮੇਰੇ ਕੋਲ ਉਹਨਾਂ ਸੁਨੇਹਾ ਦੇਣ ਵਾਸਤੇ ਹੈ ਨਹੀਂ ਕੁਛ ਨਹੀਂ। ਮੈਂ ਤਾਂ ਮਿਹਨਤ ਨਾਲੇ ਕਹਿੰਦਾ ਭਰਾਵੋ ਚੁੱਪ ਨਾ ਕਰਿਆ ਕਰੋ, ਤੁਸੀਂ ਕਰਦੇ ਚੱਲੋ ਆਪਣਾ ਕੰਮ, ਵੀ ਕੰਮ ਠੰਡਾ ਜਿਹਾ ਪੈ ਗਿਆ ਜਮਾਂ, ਇਹਦੇ ਨਾਲ ਨੁਕਸਾਨ ਹੀ ਹੋ ਗਿਆ ਸੀ। ਖੈਰ, ਮਹਾਰਾਜ ਸਾਹਿਬ ਨੇ ਕਿਹਾ ਭਾਈ ਦਇਆ ਸਿੰਘ ਨੇ ਕਿ ਕਰਮ ਤਿੰਨ ਪ੍ਰਕਾਰ ਦਾ ਹੁੰਦਾ। ਵਿਸਥਾਰ ਨਾਲ ਉੱਥੋਂ ਸੁਣਿਓ ਕਿ ਮੇਰਾ ਅੱਜ ਜਿਹੜਾ ਉਹ ਇਕੱਲੇ ਕਰਮ 'ਤੇ ਨਹੀਂ ਹੈ ਵਿਚਾਰ। ਕਰਮ ਕਥਾ ਇੰਨੀ ਵਿਸਥਾਰ ਵਾਲੀ ਹੈ, 15 ਦਿਨ ਦੀ ਗੱਲ ਇੱਕ ਦਿਨ ਥੋੜ੍ਹੀ ਕੀਤੀ ਜਾ ਸਕਦੀ। ਹਾਂ, ਇੱਕ ਗੱਲ ਮੈਂ ਨਿਸ਼ਚੇ ਨਾਲ ਕਹਿਣਾ, ਜਿਨ੍ਹਾਂ ਦੇ ਘਰ ਦੇ ਵਿੱਚ ਪਤੀ ਪਤਨੀ ਦਾ ਝਗੜਾ ਹੈ, ਜਿਨ੍ਹਾਂ ਦੇ ਘਰ ਦੇ ਪਿਓ ਪੁੱਤ ਦਾ ਝਗੜਾ ਹੈ, ਜਿਨ੍ਹਾਂ ਦੇ ਘਰ ਦੇ ਭਰਾ ਭਰਾ ਦਾ ਝਗੜਾ ਹੈ, ਉਹ ਕਥਾ ਲਾਜ਼ਮੀ ਸੁਣਿਓ, ਝਗੜਾ ਖਤਮ ਹੋ ਜਾਏ। ਇਹ ਵੀ ਗੱਲ ਹੈ ਨਾਲ, ਔਰ ਕਈਆਂ ਦਾ ਝਗੜਾ ਖਤਮ ਹੋਇਆ ਉਹ ਸੁਣ ਕੇ, ਸਮਝ ਆ ਜਾਂਦੀ ਹੈ। ਪਤਨੀ ਪਤੀ ਨਾਲ ਲੜਨ ਤੋਂ ਹਟ ਜਾਂਦੀ ਉਹ ਕਥਾ ਸੁਣ ਕੇ, ਨਹੀਂ ਇਹ ਗੱਲ ਹੀ ਹੋ ਰਹੀ, ਮੈਂ ਤਾਂ ਐਵੇਂ ਲੜਦੀ ਰਹੀ। ਪਤੀ ਪਤਨੀ ਨਾਲ ਲੜਨ ਤੋਂ ਹਟ ਜਾਂਦਾ, ਪਰ ਜੇ ਉਹਦੇ 'ਤੇ ਅਮਲ ਕਰ ਲਵੇ, ਇਦੋਂ ਵਧੀਆ ਦਵਾਈ ਗੁਰੂ ਘਰ ਵਿੱਚ ਹੈ ਵੀ ਨਹੀਂ ਹੋਰ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਬ੍ਰਹਮ ਗਿਆਨੀ ਨੇ ਗੁਰਬਾਣੀ ਦੇ ਆਧਾਰਿਤ ਕਰਮ ਨੂੰ ਖੋਲਿਆ। ਆਪਾਂ ਸੰਖੇਪ ਨਾਲ ਵੀ ਕਰਮ ਹੁੰਦਾ ਤਿੰਨ ਪ੍ਰਕਾਰ ਦਾ। ਕਿਰੇਮਾਨ ਕਰਮ ਉਹਨੂੰ ਕਹਿੰਦੇ ਆ ਜਿਹੜਾ ਅਸੀਂ ਹੁਣ ਕਰ ਰਹੇ ਹਾਂ, ਕਿਰਿਆ ਜਿਹੜੀ ਕਰ ਰਹੇ, ਔਰ ਕਰਮ ਹਰ ਵਕਤ ਹੋ ਰਿਹਾ। ਅਰਜਨ ਨੇ ਹਥਿਆਰ ਸਿੱਟਤੇ ਸੀ ਨਾ ਵੀ ਮੈਂ ਨਹੀਂ ਲੜਨਾ, ਭਗਵਾਨ ਕ੍ਰਿਸ਼ਨ ਕਹਿੰਦੇ ਕਰਮਯੋਗੀ ਬਣ, ਛਤਰੀ ਹੈ। ਕਹਿੰਦਾ ਜੀ ਮੇਰਾ ਇਕੱਲਾ ਇਕੱਲਾ ਪੁੱਤ ਸੀ, ਮਰ ਗਿਆ, ਮੈਂ ਹੁਣ ਕਿਹਦੇ ਵਾਸਤੇ ਲੜਨਾ? ਕਹਿੰਦੇ ਕੀ ਕਰੇਗਾ? ਕਹਿੰਦਾ ਜੀ ਸੰਨਿਆਸ ਲੈ ਲੂੰਗਾ। ਕਹਿੰਦੇ ਕਿੱਥੇ ਭੱਜੇਗਾ ਕਰਮ ਤੋਂ? ਅਰਜਨ, ਲੜਨਾ ਵੀ ਇੱਕ ਕਰਮ ਅਤੇ ਨਾ ਲੜਨਾ ਵੀ ਇੱਕ ਕਰਮ, ਇੱਕ ਤਾਂ ਕਰੇਗਾ ਦੋਨਾਂ 'ਚੋਂ? ਕਹਿੰਦੇ ਜੀ ਇੱਕ ਤਾਂ ਕਰੂੰ। ਕਹਿੰਦੇ ਫੇਰ ਵੀ ਤਾਂ ਕਰਮ ਹੈ, ਚੁੱਪ ਕਰਨਾ ਵੀ ਇੱਕ ਕਰਮ ਅਤੇ ਬੋਲਣਾ ਵੀ ਇੱਕ ਕਰਮ, ਇੱਕ ਤਾਂ ਕਰਨਾ ਪਊਗਾ, ਚੋਣ ਤਾਂ ਤੈਨੂੰ ਕਰਨੀ ਪਊਗੀ। ਬੈਠਣਾ ਵੀ ਕਰਮ ਅਤੇ ਤੁਰਨਾ ਵੀ ਕਰਮ, ਸੌਣਾ ਵੀ ਕਰਮ ਅਤੇ ਜਾਗਣਾ ਵੀ ਕਰਮ, ਕੁਛ ਤਾਂ ਕਰੇਗਾ, ਹਰ ਚੀਜ਼ ਦੇ ਵਿੱਚ ਕਰਮ ਹੈ, ਤੂੰ ਕਿੱਥੇ ਬਚੇਗਾ ਕਰਮ ਤੋਂ? ਭਗਵਾਨ ਕ੍ਰਿਸ਼ਨ ਨੇ ਉਹਦੀ ਜਿਹੜੀ ਮੱਤ ਖਿੜੀ ਹੋਈ ਸੀ ਉਹਨੂੰ ਐਸਾ ਚਮਤਕਾਰ ਦਿਖਾਇਆ ਅਤੇ ਉਹ ਹੈਰਾਨ ਰਹਿ ਗਿਆ ਵੀ ਮੈਂ ਅੱਜ ਤੱਕ ਇਹ ਗੱਲ ਕਦੇ ਸੁਣੀ ਨਹੀਂ ਸੀ। ਇਸ ਕਰਕੇ ਕਹਿੰਦੇ ਕਰਮ ਉਹ ਕਰ ਜਿਹੜੇ ਕਰਮ ਕਰਨ ਦੀ ਵੇਦ ਦਾ ਵਿਧਾਨ ਹੈ, ਉਹ ਨਾ ਕਰ ਜਿਹਦੀ ਆਗਿਆ ਨੇ। ਕਰਮ ਦੋ ਪ੍ਰਕਾਰ ਦਾ ਹੈ, ਊਂ ਤਾਂ ਪੰਜ ਪ੍ਰਕਾਰ ਦਾ ਹੈ, ਇਸ ਕਰਕੇ ਆਪਾਂ ਉਹ ਵਿਸਥਾਰ ਦੀ ਗੱਲ ਨਹੀਂ ਹੈ। ਨਿਤ, ਨਿਮਿਤ, ਕਾਮਿਆਂ ਕਰਮ, ਪ੍ਰਾਸ਼ਤ ਕਰਮ, ਇਹ ਤਾਂ ਇਸ ਤਰ੍ਹਾਂ ਚਾਰ ਪੰਜ ਕਿਸਮ ਦਾ। ਪਰ ਜਿਹੜੀ ਮੈਂ ਮੂਲ ਰੂਪ ਦੇ ਵਿੱਚ ਦੋ ਕਿਸਮ ਦਾ, ਇੱਕ ਚੰਗਾ ਅਤੇ ਇੱਕ ਮਾੜਾ, ਇਹ ਬੀਜ ਹੈ। ਚੰਗਾ ਕਰਮ ਹੈ ਜਿਹੜਾ, ਇਹ ਬੀਜ ਬੀਜ ਦਿੱਤਾ ਅਤੇ ਕਿੱਕਰ ਦਾ ਬੀਜ ਬੀਜਿਆ, ਸੂਲਾਂ ਜੰਮਣਗੀਆਂ ਗਿੱਠ ਗਿੱਠ ਦੀਆਂ, ਤੂੰ ਹਟਾ ਨਹੀਂ ਸਕਦਾ ਕਿਉਂਕਿ ਬੀਜ ਕਿੱਕਰ ਦਾ ਬੀਜਿਆ। ਕਿੱਕਰ ਦਾ ਬੀਜ ਬੀਜ ਕੇ ਤੂੰ ਕਹਿਣਾ ਵੀ ਇਹਨੂੰ ਦਾਖਾਂ ਲੱਗਣ, ਇਹ ਤਾਂ ਤੇਰੀ ਮੂਰਖਤਾ ਹੀ ਹੈ। ਲੋੜੇ ਦਾਖ ਬਜੋਰੀ ਆ, ਕਿੱਕਰ ਬੀਜਿਆ ਜੱਟ, ਇਹ ਤਾਂ ਤੇਰੀ ਮੂਰਖਤਾ ਹੀ ਹੈ। ਜੇ ਅੰਬ ਦੀ ਗੁਠਲੀ ਬੀਜੀ ਹੈ ਤਾਂ ਅੰਬ ਲੱਗੂਗਾ ਉਸਨੂੰ, ਤੇ ਇਸ ਕਰਕੇ ਬਈ ਕਰਮ ਸੋਚ ਕੇ ਕਰ, ਫਲ ਤੈਨੂੰ ਮਿਲਣਾ ਇਹਦਾ ਕਿਸੇ ਹੋਰ ਨੇ। ਕਰਮ ਭੂਮ ਹੈ ਬਹੁ ਨਾਮ, ਇਹ ਕਰਮ ਭੂਮੀ ਹੈ ਤੇ ਇਹ ਜਿਹੜੇ ਕਰਮ ਦੇ ਇਹਦੇ 'ਚ ਇੱਕ ਇੱਥੇ ਹੋਰ ਧਿਆਨ ਰੱਖਣ ਦੀ ਲੋੜ ਹੈ, ਜਿਹੜੇ ਕਰਮ ਦੇ ਜਿਹੜੀ ਕਿਰਿਆ ਦੇ ਵਿੱਚ ਸਾਡੀ ਹੰਗਤਾ ਨਹੀਂ ਮਿਲੀ ਉਹਦਾ ਕਰਮ ਨਹੀਂ ਬਣਿਆ। ਹੰਗਤਾ ਤੋਂ ਰਹਿਤ ਹੋ ਕੇ ਜੋ ਕੀਤਾ ਗਿਆ ਉਹ ਕਰਮ ਨਹੀਂ, ਸੁਭਾਵਿਕ ਕਿਰਿਆ ਦਾ ਕੋਈ ਕਰਮ ਨਹੀਂ ਬਣਦਾ, ਨਾ ਚੰਗਾ ਨਾ ਮਾੜਾ, ਸੁਭਾਵਿਕ ਕਿਰਿਆ। ਤੇ ਕਰਮ ਬਣਦਾ ਜਦੋਂ ਸਾਡੀ ਹੰਗਤਾ ਮਿਲ ਗਈ। ਚੰਗੇ ਕੰਮ 'ਚ ਵੀ ਹੰਗਤਾ ਮਿਲਣੀ ਹੈ, ਮਾੜੇ ਕੰਮ 'ਚ ਵੀ ਹੰਗਤਾ ਮਿਲਣੀ। ਇਸ ਲਈ ਇੱਕ ਨੇ ਪੁੰਨ ਬਣ ਜਾਣਾ ਅਤੇ ਇੱਕ ਨੇ ਪਾਪ ਬਣ ਜਾਣਾ, ਇੱਕ ਨੇ ਨਰਕ ਵਾਲੇ ਪਾਸੇ ਨੂੰ ਲੈ ਕੇ ਜਾਣਾ ਅਤੇ ਇੱਕ ਨੇ ਸਵਰਗ ਵਾਲੇ ਪਾਸੇ ਨੂੰ ਲੈ ਕੇ ਜਾਣਾ। ਅਤੇ ਜਦੋਂ ਬ੍ਰਹਮ ਗਿਆਨ ਹੋ ਗਿਆ ਅਤੇ ਸੁਰਗ ਨਰਕ 'ਤੇ ਮੈਂ ਰਹੋ, ਪਾਪ ਪੁੰਨ ਦੋਨਾਂ 'ਤੇ ਰਹਿ ਗਏ। ਪਾਪ ਹੁਣ ਤਾਂ ਕਈ ਕਹਾਵਤ, ਕੋ ਨਰਕ ਕੋ ਸੁਰਗ ਬਖਸ਼ਾਵਤ, ਆਲ ਜਲ ਮਾਇਆ ਜੰਜਾਲ ਹੋ ਗਿਆ। ਤੋ ਇਸ ਕਰਕੇ ਵੀ ਕਰਮ ਜਿਹੜਾ ਕਿਰਿਆ ਅਸੀਂ ਕਰਦੇ ਹਾਂ, ਦੇਖਣ ਦਾ ਵੀ ਕਰਮ ਹੈ। ਦੇਖਣ ਦੇ ਵਿੱਚ ਦੇਖੋ, ਅੱਖਾਂ ਨੇ ਆਪਣਾ ਕੰਮ ਕਰੀ ਜਾਣਾ, ਪਰ ਇਹ ਅਸੀਂ ਸੋਚਣਾ ਵੀ ਕਿਤੇ ਅਸੀਂ ਮਾੜਾ ਕਰਮ ਤਾਂ ਨਹੀਂ ਕਰ ਰਹੇ ਅੱਖਾਂ ਦੇ ਨਾਲ, ਉਹ ਤਾਂ ਜਮ੍ਹਾਂ ਹੋ ਰਿਹਾ। ਪਰ ਅਜਿਹਾ ਸਮਾਂ ਆਉਣ ਵਾਲਾ ਹੈ ਜਿੱਥੇ ਇੱਕ ਇੱਕ ਪਾਈ ਦਾ ਹਿਸਾਬ ਰਤੀਓਂ ਮਾਸਾ ਤੋਲ ਕਢਾਏਗਾ। ਇੱਕ ਇੱਕ ਦਿਨ ਦਾ ਮਾੜਾ ਦੇਖਿਆ ਵਾ ਤੇਰੇ ਸਾਹਮਣੇ ਆ ਜਾਣ ਵੀ ਆਹ ਦੇਖ ਵੇ। ਕਿਸੇ 'ਤੇ ਮੂਵੀ ਕੈਮਰਾ ਫਿੱਟ ਕੀਤਾ ਹੋਵੇ ਯਾਰ, ਉਹਨੂੰ ਪਤਾ ਨਾ ਲੱਗੇ ਵੀ ਮੈਂ ਕੀ ਕਰਦਾ, ਉਹ ਸਾਰਾ ਕੁਛ ਉਹਦੇ ਵਿੱਚ ਆ ਜਾਵੇ, ਮੁਕਰ ਕੇ ਦਿਖਾਵੇ ਕਿਵੇਂ ਮੁਕਰ। ਰੱਬ ਨੇ ਜਦੋਂ ਸੰਸਾਰ ਦੇ ਵਿੱਚ ਸਾਨੂੰ ਭੇਜਿਆ ਨਾ, ਸਾਡੇ ਦਿਮਾਗ ਦੇ ਵਿੱਚ ਮੂਵੀ ਕੈਮਰਾ ਰੱਬ ਦਾ ਫਿੱਟ ਕੀਤਾ ਹੋਇਆ ਵਿੱਚ, ਇਹਦੇ ਨਾਲ ਦੀ ਨਾਲ ਫੋਟੋ ਖਿੱਚ ਰਿਹਾ ਸਾਰੀ। ਅਰੇ ਸਾਰੇ ਦਾ ਸਾਰਾ ਲਿਜਾ ਕੇ ਉੱਥੇ ਚਿੱਠਾ ਰੱਖ ਦੇਣ ਵੀ ਆਹ ਦੇਖੋ ਜੀ ਆਹ ਕੀਤਾ ਇਹਨੇ। ਰੱਬ ਦਾ ਪ੍ਰਬੰਧ, ਇਹ ਸਰਕਾਰਾਂ ਦੇ ਕਿਹੜੇ ਪ੍ਰਬੰਧ, ਜਿਹੜੇ ਰੱਬ ਦਾ ਪ੍ਰਬੰਧ ਸਾਡੇ ਸਿਰ ਦੇ ਵਿੱਚ ਫਿੱਟ ਕੀਤਾ ਹੋਇਆ, ਇਹਨੂੰ ਕੈਮਰੇ ਨੂੰ ਕੱਢ ਕੇ ਦਿਖਾ ਦਿਓ ਵਾਰ ਨਾਲੇ। ਜੋ ਕੁਛ ਵੀ ਕਰਦੇ ਹਾਂ ਸਾਰਾ ਕੁਝ ਰਿਕਾਰਡ ਹੋ ਰਿਹਾ, ਜੋ ਬੋਲਦੇ ਹਾਂ ਉਹ ਵੀ ਰਿਕਾਰਡ ਹੋ ਰਿਹਾ। ਤੋ ਇਸ ਕਰਕੇ ਸੁਣਨਾ, ਦੇਖਣਾ, ਬੋਲਣਾ, ਚੱਲਣਾ ਸਭ ਠੀਕ ਕਰ ਦੇਣਾ ਚਾਹੀਦਾ, ਖਾਣਾ ਸਭ ਕੁਛ ਕਰ ਦੇਣਾ ਚਾਹੀਦਾ। ਤੇ ਇਹ ਹੈ ਕਿਰਿਆਮਾਨ। ਕਿਰਿਆਮਾਨ ਕਰਮ ਦੇ ਵਿੱਚ ਜੋ ਅਸੀਂ ਕੀਤਾ ਉਹ ਸੰਚਤ ਦੇ ਵਿੱਚ ਜਾ ਕੇ, ਸੰਚਤ ਦਾ ਨਾਮ ਹੈ ਇਕੱਠੇ ਹੋਣਾ, ਇਹ ਕਰਮ ਇੱਕ ਵਾਰੀ ਉੱਥੇ ਜਮ੍ਹਾਂ ਹੋ ਜਾਣਾ। ਇਹ ਨਹੀਂ ਵੀ ਜਿਹੜਾ ਤੁਸੀਂ ਅੱਜ ਕੀਤਾ ਨਾ ਇਹਦਾ ਫਲ ਅੱਜ ਹੀ ਮਿਲ ਜਾਏ। ਲੋਕ ਬੜੇ ਕਾਹਲੇ ਪਏ ਪਏ ਨੇ, ਅਖ ਜੀ ਮੈਨੂੰ ਗੁਰਦੁਆਰੇ ਵੀ ਮੈਂ ਜਾਂਦਾ, ਅੰਮ੍ਰਿਤ ਵੀ ਛਕ ਲਿਆ, ਮੇਰੇ ਗੁਆਂਢੀ ਜਿਹੜੇ ਸ਼ਰਾਬ ਵੀ ਪੀਂਦੇ ਆ, ਮਾਸ ਵੀ ਖਾਂਦੇ ਆ, ਮਾੜੇ ਕੰਮ ਵੀ ਕਰਦੇ ਆ। ਦੇਖੋ ਜੀ ਸਾਡੇ ਨਾਲੋਂ ਤਾਂ ਮੂਹਰੇ ਨਾ ਹੋ, ਮੂਹਰੇ ਕਿੱਥੇ ਨੇ ਤੇਰੇ ਨਾਲੋਂ। ਚੋਰ ਨੂੰ ਖਾਂਦੇ ਨੂੰ ਨਹੀਂ ਦੇਖੀਦਾ, ਚੋਰ ਦੇ ਕੁੱਟ ਪੈਂਦੀ ਦੇਖੀਦੀ ਹੈ, ਤੈਨੂੰ ਕਿਹਨੇ ਕਹੇ ਤਾਂ ਵੀ ਠੀਕ ਨਾ ਹੋ। ਉਹ ਪਿਛਲਾ ਜਿਹੜਾ ਕੀਤਾ ਹੈ ਸੰਚਿਤ ਕਰਮ ਦੇ ਵਿੱਚੋਂ ਪਰਲਭ ਦਾ ਟੁਕੜਾ ਕੱਢਦਾ ਹੈ ਪਰਮਾਤਮਾ, ਢੇਰ ਹੈ ਉਹਦੇ ਵਿੱਚ ਜਿੰਨਾ ਵੀ ਆ ਗਿਆ, ਉਹਦੇ ਵਿੱਚ ਜਿੰਨਾ ਸ਼ੁਭ ਕਰਮ ਦਾ ਹਿੱਸਾ ਆ ਗਿਆ ਉਹਨਾਂ ਤੇਰੀ ਜ਼ਿੰਦਗੀ 'ਚ ਸੁੱਖ ਮਿਲੂਗਾ। ਜਿੰਨਾ ਪਾਪ ਕਰਮ ਦਾ ਕੀਤਾ ਹੋਇਆ ਹਿੱਸਾ ਉਹਦੇ 'ਚ ਆ ਗਿਆ, ਪ੍ਰਲਬਧ ਬਣ ਗਈ ਪਹਿਲਾਂ, ਉਹਦੇ ਅਨੁਸਾਰ ਦੁੱਖ ਅਤੇ ਸੁੱਖ ਮਿਲੀ ਜਾਣੇ। ਤਾਂ ਕਿ ਤਿਵੀਤ ਕਰਵਾਉਣ ਵਾਲਿਆਂ ਨੇ ਤਾਂ ਆਪਣੀਆਂ ਦੁਕਾਨਾਂ ਚਲਾਉਣੀਆਂ ਨਾ, ਕੋਈ ਕੁਛ ਨਹੀਂ ਕਰ ਸਕਦਾ, ਕਰਮ ਨਹੀਂ ਕੋਈ ਬਦਲ ਸਕਦਾ। ਜੇ ਵੇ ਇਹ ਕਰਮ ਕਮਾਮ ਦੇ ਤੇ ਵੇ ਉਹ ਫਲ ਤੇ ਫਲਣਾ ਉਹਨਾਂ ਨੇ। ਹਾਂ, ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ, ਇਹ ਗੱਲ ਮੰਨ। ਸੰਚਿਤ ਪ੍ਰਾਰਬਧ ਕਿਰਿਆਮਾਨ, ਇਹ ਤਿੰਨ ਪ੍ਰਕਾਰ ਦੇ ਕਰਮ ਨੇ। ਸਰੀਰ ਸਾਡਾ ਕਰਮ ਦੇ ਅਨੁਸਾਰ ਹੈ, ਇਹ ਤਾਂ ਅਸੀਂ ਵੀ ਜੋ ਜੀਵ ਨੇ ਕਰਮ ਕੀਤੇ ਉਹਦੇ ਅਨੁਸਾਰ ਸਾਰੀਆਂ ਦੇਹਾਂ ਪੂਰੇ ਸੰਸਾਰ ਦੀਆਂ ਕਰਮ ਦੇ ਅਨੁਸਾਰ ਬਣਦੀਆਂ। ਹੁਣ ਆਪਾਂ ਇਹਨੂੰ ਥੋੜ੍ਹਾ ਜਿਹਾ ਅੱਗੇ ਸਮਝੀਏ ਕਿ ਜਿਸ ਵੇਲੇ ਜੀਵ ਦੇ ਖਜ਼ਾਨੇ ਦੇ ਵਿੱਚੋਂ ਚੰਗੇ ਕਰਮ ਸਾਰੇ ਖਤਮ ਹੋ ਜਾਣ, ਥੋੜ੍ਹੇ ਜਿਹੇ ਰਹਿ ਜਾਣ, ਅਤੇ ਮਾੜੇ ਕਰਮ ਬਹੁਤੇ ਹੋਣ, ਅਤੇ ਜਦੋਂ ਉਹਦੇ ਵਿੱਚੋਂ ਪਰਮੇਸ਼ੁਰ ਵਾਹਿਗੁਰੂ ਨੇ ਬ੍ਰਹਮਾ ਨੂੰ ਹੁਕਮ ਕਰਕੇ ਉਹਦੀ ਦੇਹ ਬਣਾਈ, ਉਹਨੂੰ ਫਿਰ ਜਾਂ ਤਾਂ ਕੁੱਤੇ ਦੀ ਜੂਨ ਮਿਲੀ, ਜਾਂ ਸੂਰ ਦੀ ਮਿਲੀ, ਜਾਂ ਟਿੱਡੀਆਂ ਪਪੜੀਆਂ ਦੀ ਮਿਲੀ, ਤਿਰਗਤ ਜੂਨਾਂ ਵਿੱਚ ਚਲਾ ਗਿਆ, ਕਿਉਂਕਿ ਉਹਦੇ ਵਿੱਚ ਪਾਪ ਕਰਮ ਜ਼ਿਆਦੇ ਸੀ, ਪੁੰਨ ਕਰਮ ਥੋੜ੍ਹੇ ਸੀ। ਉਹਦੇ 'ਚ ਜਿਹੜਾ ਭੋਗਣ ਦਾ ਆਨੰਦ ਆ ਰਿਹਾ, ਜੂਨਾਂ 'ਚ ਵੀ ਆਨੰਦ ਆ ਰਿਹਾ, ਖਾਣ ਪੀਣ ਦਾ ਆਨੰਦ ਆ ਰਿਹਾ, ਉਹ ਉਹਨਾਂ ਦੇ ਪੁੰਨ ਕਰਮ ਦਾ ਹੈਗਾ ਥੋੜ੍ਹਾ ਜਿਹਾ ਹਿੱਸਾ, ਪਰ ਬਹੁਤਾ ਮਾੜਾ ਕਰਮ ਹੈ। ਅਤੇ ਜਿਸ ਵੇਲੇ ਪੁੰਨ ਕਰਮ ਬਹੁਤੇ ਵੱਧ ਜਾਣ ਅਤੇ ਮਾੜੇ ਕਰਮ ਥੋੜ੍ਹੇ ਰਹਿ ਜਾਣ, ਫਿਰ ਪਰਮਾਤਮਾ ਕਹਿੰਦਾ ਬਈ ਹੁਣ ਇਸ ਦਾ ਹੱਕ ਬਣਦਾ, ਇਹਨੂੰ ਸਵਰਗ 'ਚ ਭੇਜ ਦਿਓ, ਸਵਰਗ ਦੇ ਸੁੱਖ ਭੋਗੇ। ਫਿਰ ਦੇਵ ਦੇਹੀ ਨੂੰ ਪ੍ਰਾਪਤ ਹੋ ਜਾਂਦਾ, ਦੇਵ ਦੇਹੀ ਨੂੰ ਪ੍ਰਾਪਤ ਹੋ ਕੇ ਅਨੰਤ ਕਿਸਮ ਦੇ ਭੋਗ ਭੋਗਦਾ, ਔਰ ਫਿਰ ਉੱਥੇ ਜਾ ਕੇ ਪਸ਼ਚਾਤਾਪ ਕਰਦਾ,
कि मेरा ये चंगा कर्म भोगया जा रहा है, अगे वास्ते तैयार नहीं हो रहा। जिदे दाने खाण वास्ते आटा तो मुक रहा है, तो मुड़ के राशन का पता ही नहीं भी मिलेगा कि नहीं मिलेगा, वो जान सुकी रही है। देव देही दे फिर वो लोचदा है कि हे परमात्मा, जे मेरे ते कृपा करें तो मैनू कित मनुख शरीर का चांस बख्श देवे ना। इस देही कहो सिमर है देव, वह देव तो फिर सिमर दिया दाता जी कृपा करके मनुख दे दे, दे। पर वह कहता भी दे तेरे कर्मों के अनुसार देना, मैं जो देना तेनू कर्म कर्म च सुतंत्र किया गया, जो करेगा मैं तो वह फल दे जाना, न्याय कर दिया। तो इस करके फिर जिस वेले देव देही दे विच अपना पुन कर्म भोग लिया, उदों बाद मुड़ के जमीन ते फिर सड़ाया जाता है, मुड़ के फिर अगले कहानी फिर शुरू हो जाती है। महाराज कहिंदे भी जे तां पुन कर्म साडे वध गए तां भी तेरे कोलों विछड़े रहे, किरत कर्म के बिछड़े उह फिर भी विछड़े रहे, चाहे देव देही नूं प्राप्त हो गए पर तेरे कोलों तां विछड़ गए ना। कर कृपा मिल हो राम, तुसीं महाराज कृपा करके मिल दे। ते जे पुन कर्म बहुते हो गए देव देही मिल गई, माड़े कर्म ज्यादा हो गए कुत्तियां वेलियां दी यूनिट मिल तां भी ते तों दूर चले गए। ते फिर साध संगत जी ये जिहड़ियां जूनां ने, एक जून ऐसी है जिहदे विच वाहिगुरु कृपा करे भी शुभ कर्म एक बनी, पुन कर्म एक बनी, सारे दे सारा माड़ा कर्म है। हालांकि माड़े कर्म की देह बनती नहीं, मिश्रित कहिंदे ने पुन ते पाप दोनों नूं मिला के देह बनाई जांदी है, भावें कुत्तियां बिल्लियां दी है, पर एक दे रब ने इही जी बनाई है जिहदे विच शुभ कर्म कोई है ही नहीं, पुन कर्म है ही नहीं, सारे निरोल पाप कर्मां दी बनी हुई देही है। और 84 लख जून च उह इक जून है, उह किहड़ी है, सब तो माड़ी जून, प्रेत पिंजर मह दुख कनेरे, उहदे च दुखे दुख न, प्रेत नूं कदे सुख है ही नहीं, सूई दे नके जिन्ना मूँह है, ते भुख हर वक्त इन्नी सताउंदी है, ते जिहड़े पदार्थ नूं हथ लावे गंदगी बन जाती है, ते किते किते लोकां दा खून पीण वास्ते चांस मिल जाए तां बस वह सूई दे नके जिन्नी माड़ा मोटा खून की बूंद अंदर जाती है, प्रेत दे खरा के कोई नहीं दुखी करता दूसरियां नूं। प्रेत जोन होए बल बल उतरे, एक जूनी है। और यह भी गल स्पष्ट है कि जदों प्रेत की जूनी मिल गई तां फिर उहदा छटकारा उदों होना है जदों महापालन होगी, जदों सृष्टि रब दुबारे बनाऊगा, उन्नी देर तक प्रेत जूनी तो छटकारा नहीं, जां फिर किते गुरु नानक साहिब वर्गे मिल जाण, गुरु तेग बहादुर साहिब वर्गे गुरु मिल जाण, कोई सत पुरश मिल जाए, जिवें गुरु नानक साहिब महाराज पहुँचे कंसी दे अंदर, कंसी दे अंदर जदों पहुँचे उत्थे एक प्रेत आत्मा गुरु नानक नूं मिलदी है। ये महापुरखां दा वचन आप भी कन्नां नाल सुन सकदे हो, अगर किसी नूं शंका पै जाए इस ते संत ज्ञानी गुरबचन सिंह जी ने पूरा वेरवा दिता है इसका। कंसी दे अंदरों प्रेत मिलता है, महाराज कहिंदे कौन है तू, ते आप हैरान हो गए, उन्हें जदों अपना परिचा दिता, दाता जी मेरा तो हुण छटकारा नहीं हुआ महापालों तक, तो तुसीं मालकों संसार दे मेरे ते कृपा करके जाओ। कहिंदे कह है कौन तू गुरु नानक साहब, कहिंदे कहिंदे महाराज मैं वह हाँ जिन्हें व्याकरण बनाई है, पाणनी ऋषि हाँ मैं, व्याकरण नूं जन्म देण वाला प्रेत दी जूनी च पिया क्योंकि बंदगी नहीं कीती हुई, नाम नहीं जपिया, ते जिहड़ी व्याकरण दा अज इन्ना नशा चढ़ गया साडे वीरां नूं, कहणगे व्याकरण तो बिना अर्थ ही नहीं हुंदे, ओ भले ओ पुरशो, व्याकरण गुरु नानक दे घर दी दासी नौकराणी ते तुसीं मालकण बना दित्ती, गुरु दे सिर दे उत्ते बिठा रहे हो। याद रखो व्याकरण जे उत्थे इक यूनिवर्सिटी के अंदर मेरे तो पहला डॉक्टर साहब व्याकरण से बोल के हटे से, उदों बाद मेरा टाइम से, तो मेरी जान से कुछ कलेस लिखे हुए हैं मेरे हिस्से, मैं तो जो बचना भी चाहवा तो नहीं बच सकता, ला उत्थे मुख दे कलेस छिड़ गया मेरी जान, जे तो मैं सच नहीं बोलता तो भी माड़ी गल मेरे वास्ते, मेरी आत्मा ने मैनू जवाब, तो फिर जे मैं सच बोलता तो डॉक्टर साहब या टांडे वाली ने भांडे एक ही रहूगी, मैं हरी साहब हूँ भी कहू करना तो पऊ, पक्ष तो लेना ही पैना एक। मैं जाके कहा डॉक्टर साहब भी मैंने एक गल दसो भी तुसी जिहड़ी व्याकरण व्याकरण करी जाने हो, 9 प्रकार की व्याकरण है, एक गल मैं ध्यान नाल सुन लो, असी व्याकरण के विरोधी नहीं, गुरबाणी च जिथे व्याकरण काम देती है असी लैने पर उकण लैने जिवें नौकरां तो काम लईदा, असी तुहाडे मग सिर ते बिठा के नहीं काम लैंदे, ਵਿਆਕਰਨ ਅਨੁਸਾਰ ਅਰਥ ਕਰਦੇ ਹਾਂ, ਸਾਡੇ ਵੱਡੇ ਕਰਦੇ ਰਹੇ, ਅਸੀਂ ਕਰਦੇ ਹਾਂ। ਕੰਮ ਲੈਣਾ ਹੋਰ ਬਾਤ ਹੈ, ਅਤੇ ਪਰ ਇਹ ਮੰਨ ਲੈਣਾ ਵੀ ਵਿਆਕਰਨ ਤੋਂ ਬਿਨਾਂ ਅਰਥ ਹੀ ਨਹੀਂ ਹੁੰਦਾ। ਸੈਂਕੜੇ ਥਾਂ 'ਤੇ ਵਿਆਕਰਨ ਦੇ ਅਨੁਸਾਰ, ਅਤੇ ਫਿਰ ਇਹ ਪਾਪ ਕਰਨਾ ਪਊਗਾ, ਕਹਿਣਾ ਪਊਗਾ ਵਿਆਕਰਨ ਵਾਲਿਆਂ ਨੂੰ ਇਹ ਐਡਾ ਵੱਡਾ ਪਾਪ ਹੈ। ਮੈਨੂੰ ਤਾਂ ਦੱਸਦੇ ਨੂੰ ਵੀ ਹਿਰਦਾ ਕੰਬਦਾ ਹੈ। ਉਹਨਾਂ ਵਿਆਕਰਨ ਵਾਲੇ ਕਹਿਣਾ ਪਊਗਾ ਵੀ ਗੁਰਬਾਣੀ ਇੱਥੇ ਗਲਤ ਲਿਖੀ ਹੋਈ ਹੈ, ਇੱਕ ਤਾਂ ਇਹ ਪਾਪ ਕਰਨਾ ਪਊਗਾ, ਇਹ ਕਹਿਣਾ ਪਊ ਵੀ ਗੁਰੂ ਦੇ ਕੋਲੋਂ ਗਲਤ ਲਿਖਿਆ ਗਿਆ। ਫਿਰ ਆਪਣੀ ਮਤ ਕਹੂਗੀ ਵੀ ਇੱਥੇ ਸਿਹਾਰੀ ਚਾਹੀਦੀ ਹੈ, ਵਿਆਕਰਨ ਅਨੁਸਾਰ ਇੱਥੇ ਔਂਕੜ ਚਾਹੀਦਾ। ਅਤੇ ਮਲਵਾਕੀ ਜੀ ਤਾਂ ਇੱਕ ਭਲੇ ਮਨਸ ਨੇ, ਸਾਰੇ ਆਪਣੀ ਮਰਜ਼ੀ ਨਾਲ ਮਾਸਟਰ ਸੀ, ਉਹ ਰਿਟਾਇਰ ਹੋਇਆ ਵਾ, ਲਾਏ ਦਿੱਤੀਆਂ ਸੀ ਸਾਰੀਆਂ। ਮੈਂ ਉਹਦੇ ਨਾਲ ਲੜਕੇ ਰਿਹਾ, ਮੈਂ ਤੈਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਸਿਹਾਰੀਆਂ ਬਿਹਾਰੀਆਂ ਲਾਦਮੇ ਆਪਣੀ ਮਰਜ਼ੀ ਨਾਲ? ਕਹਿੰਦਾ ਵਿਆਕਰਨ ਅਨੁਸਾਰ ਲੱਗਦੀਆਂ ਨੇ। ਮੈਂ ਕਿਹਾ ਤੇਰਾ ਸਿਰ ਫਿਰ ਗਿਆ, ਦਿਮਾਗ ਤਾਂ ਤੇਰਾ ਖਾ ਲਿਆ ਮਹਿਕਮੇ ਵਾਲਿਆਂ ਨੇ, ਜਿਹੜਾ ਬਾਕੀ ਰਹਿ ਗਿਆ ਹੁਣ ਪਾਗਲਪਣਾ ਉਹ ਸਾਡੇ ਮੱਥੇ ਮਾਰਦਾ ਤਾਂ। ਅਤੇ ਇਸ ਕਰਕੇ ਸਾਧ ਸਿੰਘ ਜੀ, ਵਿਆਕਰਨ ਜਿਹੜੀ ਬਣਾਉਣ ਵਾਲਾ ਪਾਣਨੀ ਰਿਸ਼ੀ ਦੀ ਵਿਆਕਰਨ ਜਿਹੜੀ ਹੈ, ਨੌ ਵਿਆਕਰਮਾਂ ਦੇ ਵਿੱਚ ਬੜੀ ਮੁੱਖ ਮੰਨ ਹੁੰਦੀ ਹੈ। ਅਤੇ ਮੈਂ ਉੱਥੇ ਪੰਕਤੀਆਂ ਬੋਲੀਆਂ ਵੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਵਿਆਕਰਨ ਅਨੁਸਾਰ ਅਰਥ ਨਹੀਂ ਹੁੰਦਾ, ਅਤੇ ਮੈਨੂੰ ਇੱਥੇ ਗ੍ਰਾਮਰ ਲਾ ਕੇ ਦਿਖਾ, ਇੱਥੇ ਅਰਥ ਕਰਕੇ ਦਿਖਾ। ਤੁਸੀਂ ਸੱਤ ਬੈਠੇ ਹੋ PhD ਵਾਲੇ, ਆਓ ਇੱਧਰ ਮੈਦਾਨ 'ਚ ਸਟੇਜ 'ਤੇ ਆਓ, ਇੱਥੇ ਬੈਠ ਕੇ ਗੱਲ ਕਰੋ। ਜਿਹੜੇ ਮੇਰੀ ਗੱਲ ਸਮਝ ਨਹੀਂ ਸਕਦੇ ਉਹਨਾਂ ਨਾਲ ਤਾਂ ਮੈਂ ਵੀ ਵਾਲਾ ਮੱਥਾ ਨਹੀਂ ਮਾਰਦਾ। ਉਹਨੂੰ ਕਹਿੰਦਾ ਚੰਗਾ ਭਾਈ ਤੇਰੀ ਮੱਤ ਤੇਰੇ ਕੋਲ ਹੈ, ਤੁਸੀਂ ਤਾਂ ਵਿਦਵਾਨ ਹੋ। ਜਿਨਕੇ ਬੰਕੇ ਘਰੀ ਨਾ ਆਇਆ, ਕਰੋ ਇਹਦਾ ਅਰਥ। ਬੰਕੇ ਬਹੁ ਵਚਨ ਹੈ, ਆਇਆ ਇੱਕ ਵਚਨ ਹੈ, ਜੋੜੋ ਕਿਵੇਂ ਜੋੜਦੇ ਹਾਂ? ਤੁਹਾਨੂੰ ਕਹਿਣਾ ਪਊ ਨਾ ਵੀ ਪੰਕਤੀ ਗਲਤ ਹੈ ਜੀ, ਇੱਥੇ ਤਾਂ ਫਿਰ ਬਹੁ ਵਚਨ ਕਰਨਾ ਪਊਗਾ। ਜਿਨਕੇ ਬੰਕੇ ਘਰੀ ਨਾ ਆਏ, ਇੱਥੇ ਫਿਰ ਆਹ ਪਾਪ ਕਰਨਾ ਹੀ ਪੈਣਾ ਤੁਹਾਨੂੰ ਇਹ। ਅਤੇ ਸਾਨੂੰ ਪੁੱਛੋਗੇ ਵਿਆਕਰਨ ਤੋਂ ਬਿਨਾਂ ਅਰਥ ਕਰਾਂਗੇ ਇਹਦਾ? ਬੰਕੇ ਬਹੁ ਵਚਨ ਚਾਹੀਦਾ ਕਿ ਜਦੋਂ ਸੈਦਪੁਰ ਸੰਡਿਆਲੀ ਦੀ ਬਾਬਰ ਨੇ ਆ ਕੇ ਹਮਲਾ ਕੀਤਾ, ਜਦੋਂ ਲੜਨ ਵਾਸਤੇ ਉਹ ਬੀਬੀਆਂ ਦੇ ਬੰਕੇ ਪਤੀ ਜਦੋਂ ਲੜਨ ਵਾਸਤੇ ਬਾਹਰ ਨਿਕਲੇ ਮੈਦਾਨ ਦੇ ਵਿੱਚ, ਉਦੋਂ ਬਹੁ ਵਚਨ ਚਾਹੀਦਾ ਕਿਉਂਕਿ ਸਾਰੇ ਨਿਕਲੇ ਸੀ। ਜਿਨਕੇ ਬੰਕੇ ਪਤੀ ਲੜਨ ਵਾਸਤੇ ਗਏ ਅਤੇ ਆਇਆ ਮੁੜ ਕੇ ਇੱਕ ਬੰਨਾ, ਉੱਥੇ ਇੱਕੋ ਚਾਹੀਦਾ। ਕਰੀ ਨਾ ਆਇਆ ਇੱਕ ਵੀ ਮੁੜ ਕੇ, ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਵਿਆਕਰਨ ਨੂੰ ਇੰਨਾ ਸਿਰ 'ਤੇ ਚੜ੍ਹਾਈ ਫਿਰਦੇ ਹੋ ਤੁਸੀਂ? ਦੋ ਅਤੇ ਦੋ ਪੰਜ ਨਾ ਕਰੋ ਕਦੇ ਹੁੰਦੇ ਨਹੀਂ ਹੁੰਦੇ, ਚਾਰ ਹੀ ਹੁੰਦੇ ਨੇ। ਸੋ ਇਸ ਕਰਕੇ ਖੈਰ ਉਹਨਾਂ ਨੇ ਇਹ ਗੱਲ ਸਵੀਕਾਰ ਕਰੀ। ਮੈਂ ਕਿਹਾ ਵਿਆਕਰਨ ਲੱਗੂਗੀ ਭਾਸ਼ਾ ਦੇ ਉੱਤੇ, ਮੈਂ ਸਹਿਮਤ ਹਾਂ ਭਾਸ਼ਾ ਦੇ ਉੱਤੇ ਵਿਆਕਰਨ ਜ਼ਰੂਰ ਚਾਹੀਦੀ ਆ, ਬਾਣੀ ਦੇ ਉੱਤੇ ਵਿਆਕਰਨ ਨਹੀਂ ਲੱਗਦੀ। ਜੇ ਤੁਸੀਂ ਕਹੋ ਵੀ ਵਿਆਕਰਨ ਤੋਂ ਬਿਨਾਂ ਬਾਣੀ ਨਹੀਂ ਉਚਾਰਨ ਕੀਤੀ ਹੋਈ, ਤਾਂ ਫਿਰ ਮੈਂ ਇੱਕ ਪ੍ਰਸ਼ਨ ਹੋਰ ਕਰੂੰਗਾ, ਮੈਨੂੰ ਹੱਕ ਹੈ, ਇਹ ਦੱਸੋ। ਮੈਂ ਕਿਹਾ ਰਵਿਦਾਸ ਦੇ ਪਰਛਾਵੇਂ ਤੋਂ ਵੀ ਪਿੱਟ ਚੜ੍ਹਦੀ ਸੀ ਬਾਹਮਣਾਂ ਨੂੰ, ਇਹ ਤਾਂ ਠੀਕ ਹੈ? ਕਹਿੰਦੇ ਹਾਂ। ਨਾਮਦੇਵ, ਇਹ ਵੀ ਉਹਨਾਂ ਜਾਤੀਆਂ ਦੇ ਵਿੱਚੋਂ ਜਿਹਨਾਂ 'ਤੇ ਸ਼ੂਦਰ ਕਿਹਾ ਜਾਂਦਾ, ਔਰ ਆਪ ਕਹਿ ਰਿਹਾ ਸੂਦ ਸੂਦ ਕਰ ਮਾਰ ਉਠਾਏ ਕੁੱਟੇ ਨ। ਮੈਂ ਕਿਹਾ ਫਿਰ ਨਾਮਦੇਵ ਨੂੰ ਅਤੇ ਰਵਿਦਾਸ ਨੂੰ ਵਿਆਕਰਨ ਕਿਹੜੇ ਬੰਬ ਨੇ ਪੜ੍ਹਾਈ ਸੀ, ਇਹ ਦੱਸ ਦਿਓ ਕਿਰਪਾ ਕਰਕੇ। ਬਾਣੀ ਤਾਂ ਹੈਗੀ ਉਹਨਾਂ ਦੀ ਵੀ, ਵਿਆਕਰਨ ਕਿੱਥੋਂ ਪੜ੍ਹੀ ਉਹਨਾਂ ਨੇ? ਅਤੇ ਇਸ ਕਰਕੇ ਸਾਧ ਸਿੰਘ ਜੀ, ਗੁਰਬਾਣੀ ਦਾ ਸੁਤੰਤਰ ਸਰੂਪ ਹੈ, ਗੁਰਬਾਣੀ ਦਾ ਇੱਕ ਆਪਣਾ ਸਰੂਪ ਹੈ, ਜਿਹੜਾ ਵਿਆਕਰਨ ਈਸ਼ਵਰ ਦੀ ਨਹੀਂ ਬਣਾਈ, ਵਿਆਕਰਨ ਜੀਵ ਨੇ ਬਣਾਈ ਹੈ। ਅਤੇ ਬਾਣੀ ਤੁਰਕੇ ਨੂੰ ਕਹਿੰਦੇ ਬਹੁ ਬਹੁ ਬਾਣੀ ਨਿਰੰਕਾਰ ਹੈ, ਫਿਰ ਨਿਰੰਕਾਰ ਦੇ ਉੱਤੇ ਜੀਵ ਦੇ ਬਣਾਏ ਕਾਨੂੰਨ ਨਹੀਂ ਲਾਗੂ ਹੁੰਦੇ। ਬਾਣੀ ਦਾ ਸੁਤੰਤਰ ਰੂਪ ਰਹਿਣ ਦਿਓ, ਅਤੇ ਜੇ ਅਰਥ ਨਹੀਂ ਆਉਂਦਾ ਤਾਂ ਕਿਸੇ ਤੋਂ ਸਿੱਖ ਲਓ ਵੀ ਵਿਆਕਰਨ ਨਹੀਂ ਉਹਦੇ ਅਨੁਸਾਰ ਬਣਦਾ, ਸ਼ੰਕਾ ਪੈਦਾ ਹੁੰਦੀ ਹੈ ਤਾਂ ਕਰ ਲਓ, ਬੈਠ ਕੇ ਨਿਮਰਤ ਕਰ ਲਓ। ਤੋ ਇਸ ਕਰਕੇ ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਤੂੰ ਐਡਾ ਵੱਡਾ ਵਿਦਵਾਨ ਹੋ ਕੇ ਪ੍ਰੇਤ ਬਣੇ ਫਿਰਦਾ। ਕਹਿੰਦਾ ਮਹਾਰਾਜ ਲੋਕਾਂ ਦੀ ਪੂਜਾ ਬਹੁਤ ਹੀ ਇਕੱਠੀ ਹੁੰਦੀ ਰਹੀ, ਲੋਕਾਂ 'ਚ ਵਿਦਵਾਨੀ ਦੀ ਬੱਲੇ ਬੱਲੇ ਹੋਈ ਵੀ ਸੀ, ਅਤੇ ਮੈਂ ਆਪਣਾ ਸੁੰਦਰ ਮਕਾਨ ਬਣਾਇਆ, ਬਣਾਉਂਦੇ ਨੂੰ ਮੇਰੀ ਜ਼ਿੰਦਗੀ ਲੰਘੀ, ਇੰਨੇ ਨੂੰ ਮਕਾਨ ਅਜੇ ਤਿਆਰ ਹੋਇਆ ਸੀ, ਮੇਰੀ ਸੁਰਤੀ ਰਹਿ ਗਈ ਮਕਾਨ ਦੇ ਵਿੱਚ ਵੀ ਓਹੋ ਆਹ ਮਕਾਨ ਰਹਿਣ ਵਾਸਤੇ ਬਣਿਆ, ਤਾਂ ਮੈਂ ਮਰ ਚੱਲਿਆ। ਕਹਿੰਦੇ ਮਰਨ ਤੋਂ ਬਾਅਦ ਪ੍ਰੇਤ ਬਣ ਗਿਆ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜਿਮਰੈ, ਪ੍ਰੇਤ ਜੋਨ ਵਲ ਵਲ ਔਤਰੇ ਵਾਰ ਵਾਰ। ਤੋ ਇਸ ਕਰਕੇ ਪ੍ਰੇਤ ਜੋਨੀ ਜਿਹੜੀ ਹੈ ਇਹ ਸਾਰੀ ਮਾੜੇ ਕਰਮ ਦੀ ਬਣੀ ਹੈ। ਜਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਦੇ ਅੰਦਰ ਪ੍ਰੇਤ ਦਾ ਜਿਹੜਾ ਉਧਾਰ ਕੀਤਾ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਰੀ ਸਾਖੀ ਪੜ੍ਹ ਸਕਦੇ ਹੋ ਆਪ ਜੀ। ਤੋ ਇਸ ਕਰਕੇ ਜਦੋਂ ਸਾਰੇ ਪਾਪ ਕਰਮ ਹੋ ਗਏ ਤਾਂ ਵੀ ਕਿਰਤ ਕਰਮ ਕੇ ਵਿਛੜੇ ਮਹਾਰਾਜ, ਤਾਂ ਵੀ ਵਿਛੜ ਗਏ। ਜੇ ਪੁੰਨ ਕਰਮ ਮਿਲ ਗਿਆ ਤਾਂ ਸਵਰਗ ਜੇ, ਤਾਂ ਵੀ ਵਿਛੜੇ ਜਿਹੇ। ਜੇ ਨਿਖੇਦ ਕਰਮ ਮਿਸ਼ਰਤ ਕਰਮ ਮਿਲ ਗਏ ਤਾਂ ਵੀ ਕੂਕਰ ਸੂਕਰ ਜੋ, ਤਾਂ ਵੀ ਵਿਛੜੇ ਮਹਾਰਾਜ। ਹੁਣ ਤੁਸੀਂ ਕਿਰਪਾ ਕਰੋ। ਰੱਬ ਕਹਿੰਦਾ ਚੰਗਾ ਫਿਰ ਮੇਰੀ ਸਭ ਤੋਂ ਵੱਡੀ ਕਿਰਪਾ ਇਹੀ ਹੈ ਕਿ ਜਦੋਂ ਮੈਂ ਜੀਵ ਨੂੰ ਮਨੁੱਖ ਸਰੀਰ ਬਖਸ਼ਦੇ ਹਾਂ ਤਾਂ ਮਨੁੱਖ ਜਾਮੇ ਵਿੱਚ ਆ ਕੇ ਸਮਝ ਲਈ, ਏਦੋਂ ਵੱਡੀ ਕਿਰਪਾ ਨਹੀਂ ਕੋਈ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਤੇ ਹੁਣ ਦੇਖ ਤੂੰ ਸੱਜਣਾ ਕੀ ਕਰਨਾ। ਮਹਾਰਾਜ ਕਹਿੰਦੇ ਹੁਣ ਤੇਰੇ ਪਾਲੜੇ ਦੋਨੇ ਕਰ ਦਿੱਤੇ ਬਰਾਬਰ, ਨਾ ਪੁੰਨ ਜ਼ਿਆਦੇ ਨੇ ਨਾ ਪਾਪ ਜ਼ਿਆਦੇ ਨੇ। ਜਦੋਂ ਪਾਲੜੇ ਤਕੜੀ ਦੇ ਦੋਨੇ ਬਰਾਬਰ ਹੋ ਗਏ, ਪੁੰਨ ਤੇ ਪਾਪ ਬਰਾਬਰ ਹੋ ਗਏ, ਉਦੋਂ ਫਿਰ ਕਰੋੜਾਂ ਜਨਮ ਤੋਂ ਬਾਅਦ, ਯੁੱਗਾਂ ਤੋਂ ਬਾਅਦ ਇਹ ਕਿਤੇ ਜੀਵ ਨੂੰ ਚਾਂਸ ਮਿਲਦਾ, ਨਹੀਂ ਤਾਂ ਕਦੇ ਪੁੰਨ ਵੱਧ ਜਾਂਦੇ ਨੇ, ਬੈਲੈਂਸ ਬਣਦਾ ਹੀ ਨਹੀਂ, ਕਦੇ ਪਾਪ ਵੱਧ ਜਾਂਦੇ ਨੇ। ਜਦੋਂ ਦੋਨੇ ਬਰਾਬਰ ਹੋ ਜਾਣ, ਫਿਰ ਮਹਾਰਾਜ ਕਹਿੰਦੇ ਲੈ ਬਈ ਹੁਣ ਤੇਰੇ ਵਾਸਤੇ ਮਨੁੱਖਾ ਸਰੀਰ, ਹੁਣ ਇਦੋਂ ਬਾਅਦ ਕਿਹੜੇ ਪਾਸੇ ਤਕੜੀ ਦੇ ਕਿਹੜੇ ਪਾਸਿਆਂ ਦੇ ਵਿੱਚ ਵੱਟੇ ਕਿਹੜੇ ਪਾਉਣੇ ਨੇ, ਕੀ ਕਰਨਾ। ਪਲੜਾ ਬਰਾਬਰ ਹੋਇਆ ਵੈ, ਚਾਹੇ ਪੁੰਨ ਪਾ ਲਓ ਤੇ ਚਾਹੇ ਪਾਪ ਪਾ ਲਓ, ਜਾਂ ਫਿਰ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ, ਇਹ ਵਾਰੀ ਹੈ। ਇਹਦੇ ਨਾਲ ਇੱਕ ਬੜਾ ਸੌਖਾ ਜਿਹਾ ਦ੍ਰਿਸ਼ਟਾਂਤ ਹੈ। ਕਹਿੰਦੇ ਨੇ ਇੱਕ ਬਾਦਸ਼ਾਹ ਸੀ, ਧਿਆਨ ਰੱਖਣਾ ਜਿੱਥੇ ਦ੍ਰਿਸ਼ਟਾਂਤ ਦਾ ਇੱਕ ਵੀ ਹਿੱਸਾ ਸਮਝਣ ਤੋਂ ਰਹਿ ਗਿਆ ਨਾ, ਉੱਥੇ ਗਾਹਾਂ ਵਾਲੀ ਗੱਲ ਸਮਝ ਨਹੀਂ ਆਉਣੀ। ਦ੍ਰਿਸ਼ਟਾਂਤ ਦਾ ਮਤਲਬ ਇਹ ਹੁੰਦਾ ਜਿਵੇਂ ਡੂੰਘੇ ਪਾਣੀ ਦੇ ਵਿੱਚ, ਖੂਹ ਦੇ ਵਿੱਚ ਜਿੰਨਾ ਦੂਰ ਪਾਣੀ ਹੈ ਉਨੀ ਦੂਰ ਡੋਲ ਨੂੰ ਰੱਸੀ ਬੰਨ੍ਹ ਕੇ ਉੱਥੇ ਪਹੁੰਚਾਇਆ ਜਾਂਦਾ ਤਾਂ ਪਾਣੀ ਭਰਦਾ ਉਹਦੇ ਵਿੱਚ। ਦ੍ਰਿਸ਼ਟਾਂਤ ਇੱਕ ਇਹ ਕੰਮ ਕਰਦਾ। ਅਤੇ ਸਾਧ ਸਿੰਘ ਜੀ ਉਹ ਬਾਦਸ਼ਾਹ ਸੀ, ਸ਼ਿਕਾਰ ਖੇਡਣ ਗਿਆ ਅਤੇ ਸ਼ਿਕਾਰ ਖੇਡਣ ਗਏ ਦੇ ਕੁਝ ਐਸਾ ਬਾਦਸ਼ਾਹ ਦੇ ਬੜੇ ਪੁੱਠੇ ਕੰਮ ਹੁੰਦੇ ਸੀ, ਅਖੇ ਜੀ ਜਿਹਦੇ ਮੂਹਰੇ 'ਤੇ ਨਿਕਲੂਗਾ ਸ਼ਿਕਾਰ ਉਹੀ ਜਾਵੇ, ਮਗਰ ਸਿਪਾਹੀ ਦੇ ਮਗਰ ਨਿਕਲਿਆ ਸਿਪਾਹੀ ਜਾਵੇ, ਅਫਸਰ ਦੇ ਮੂਹਰੇ ਨਿਕਲਿਆ ਉਹ ਜਾਵੇ। ਕਹਿੰਦੇ ਜਨਾਬ ਜੇ ਤੁਹਾਡੇ ਮੂਹਰੇ ਨਿਕਲਿਆ, ਕਹਿੰਦੇ ਫਿਰ ਮੈਂ ਜਾਊਂ ਕੱਲਾ, ਮੇਰੇ ਮਗਰ ਨਾ ਆਇਓ। ਚੰਗਾ, ਸ਼ਿਕਾਰ ਨਿਕਲਿਆ ਰਾਜੇ ਦੇ ਮੂਹਰੇ, ਸ਼ਿਕਾਰ ਉਹਨੂੰ ਮਿਲਿਆ ਨਾ ਮਿਲਿਆ ਅਲੱਗ ਬਾਤ, ਹਫ ਗਿਆ, ਘੋੜਾ ਵੀ ਥੱਕ ਗਿਆ, ਪਾਣੀ ਦੇ ਇੰਤਜ਼ਾਮ ਹੁੰਦੇ ਨਹੀਂ ਸੀ ਅੱਜ ਕੱਲ੍ਹ, ਅਤੇ ਪਿਆਸ ਲੱਗੀ, ਪ੍ਰਾਣਾਂ ਨੂੰ ਲੱਗਦੀ ਹੈ ਭੁੱਖ ਅਤੇ ਪਿਆਸ, ਪ੍ਰਾਣਾਂ ਦਾ ਧਰਮ ਹੈ, ਜੰਮਣ ਅਤੇ ਮਰਨ ਦੇਹ ਦਾ ਧਰਮ ਹੈ, ਅਤੇ ਸਾਡਾ ਜਿਹੜਾ ਮਨ ਦਾ ਧਰਮ ਕੀ ਹੈ, ਸੁੱਖ ਅਤੇ ਦੁੱਖ ਅਨੁਭਵ ਕਰਨਾ ਮਨ ਦਾ ਧਰਮ ਹੈ, ਆਤਮਾ ਦਾ ਇਹਨਾਂ ਵਿੱਚ ਕੋਈ ਧਰਮ ਨਹੀਂ, ਆਤਮਾ ਤਾਂ ਨਿਰਲੇਪ ਹੈ। ਪ੍ਰਾਣਾਂ ਨੂੰ ਬਣ ਗਈ ਪਿਆਸ ਲੱਗੀ, ਪ੍ਰਾਣਾਂ ਦੀ ਰੱਖਿਆ ਵਾਸਤੇ ਦੇਖਦਾ ਕਿਤੇ ਪਾਣੀ ਦਾ ਢੋਹ ਬਣ ਜਾਏ, ਤਾਂ ਇੱਕ ਦੇਖਿਆ ਲੱਕੜਾਂ ਕੱਟਣ ਵਾਲਾ ਲੱਕੜਹਾਰਾ, ਉਹਨੇ ਕਿਹਾ ਮਨੁੱਖ ਮਨੁੱਖ ਦੀ ਦਾਰੂ ਹੁੰਦੀ ਹੈ। ਉਹਦੇ ਕੋਲ ਪਹੁੰਚਿਆ, ਕਹਿੰਦਾ ਭਰਾਵਾ ਜੇ ਪਾਣੀ ਹੈਗਾ ਨਾ ਮੈਂ ਮਰਿਆ ਜਾਂਦਾ, ਪਿਆਸ ਬਹੁਤ ਜ਼ਿਆਦਾ ਲੱਗੀ ਹੈ। ਉਹ ਕਹਿੰਦਾ ਜੀ ਕੋਈ ਬਾਤ ਨਹੀਂ, ਮੇਰੇ ਕੋਲ ਤਾਂ ਪਾਣੀ ਦਾ ਜੰਗਲ ਦੇ ਵਿੱਚ ਆਉਣਾ, ਅਸੀਂ ਤਾਂ ਪੂਰਾ ਇੱਕ ਮੱਠ ਪਾਣੀ ਦਾ ਲੈ ਕੇ ਉਹਨਾਂ ਸਾਰਾ ਦਿਨ, ਮੇਰੇ ਕੋਲ ਤਾਂ ਪਾਣੀ ਇੰਨਾ ਪਿਆ ਵੀ ਤੂੰ ਭਾਵੇਂ ਨਹਾ ਲੈ, ਵਾਧੂ ਹੈ ਮੇਰੇ ਕੋਲ ਪਾਣੀ। ਉਹਨੇ ਪਾਣੀ ਪੀਤਾ, ਹੋਸ਼ ਵਾਸ ਪ੍ਰਾਣ ਚੰਗੀ ਤਰ੍ਹਾਂ ਕੰਮ ਕਰਨ ਲੱਗੇ। ਉਹਨੂੰ ਕਹਿਣ ਲੱਗਾ ਤੂੰ ਕੌਣ ਹੁੰਦਾ ਪ੍ਰੀਚਾ ਦੇ ਆਪਣਾ? ਕਹਿੰਦੇ ਜੀ ਮੈਂ ਮਿਸਤਰੀ ਹੁੰਦਾ, ਵਾਢੀ ਹੈ, ਲੱਕੜਾਂ ਕੱਟ ਕੇ ਮੈਂ ਜਾ ਕੇ ਇਹਦੇ ਕੋਲੇ ਬਣਾ ਕੇ ਸੁਕਾ ਕੇ ਕੋਲੇ ਬਣਾਉਣੇ, ਫਿਰ ਬਾਜ਼ਾਰ 'ਚ ਵੇਚਦਾ, ਮੇਰਾ ਰੁਜ਼ਗਾਰ ਹੈ। ਕਹਿੰਦਾ ਮੈਂ ਬਾਦਸ਼ਾਹ ਇਸੇ ਸਲਤਨਤ ਦਾ, ਤੂੰ ਮੇਰੀ ਰਈਅਤ ਹੈ, ਮੈਂ ਤੈਨੂੰ ਇੱਕ ਹਸਤਾਖਰ ਦੇਣਾ, ਮੈਂ ਆਪਣੀ ਮੋਹਰ ਛਾਪ ਲੈ ਕੇ ਦਿੰਦਾ, ਤੂੰ ਮੇਰੇ ਦਰਬਾਰ ਵਿੱਚ ਆਈ, ਮੈਂ ਜਿਉਂਦਾ ਜਿਉਂਦਾ ਤੇਰਾ ਆਸਾਨ ਤਾਰਨਾ ਚਾਹੁੰਦਾ। ਉਹ ਦੁਨੀਆਂ ਦੇ ਵਿੱਚ ਬੰਦਾ ਬੰਦਾ ਹੀ ਨਹੀਂ ਹੁੰਦਾ ਜਿਹੜਾ ਨੇਕੀ ਦੇ ਬਦਲੇ ਕਿਤੇ ਆਪ ਉਹਨੂੰ ਨੇਕੀ ਨਾ ਕਰੇ, ਉਹਦਾ ਕਰਜ਼ਾ ਸਿਰ 'ਤੇ ਲੈ ਜਾਵੇ। ਮੈਂ ਤੇਰਾ ਕਰਜ਼ਾ ਸਿਰ 'ਤੇ ਨਹੀਂ ਲੈਣਾ, ਮੈਂ ਤੈਨੂੰ ਇਹਦੇ ਬਦਲੇ ਵਿੱਚ ਦੇਊਂਗਾ ਕੁਛ। ਕਹਿੰਦੇ ਜੀ ਠੀਕ। ਉਹਨੇ ਐਡਰੈਸ ਦੇ ਦਿੱਤਾ, ਸੰਦ ਪੱਤਰ ਦੇ ਦਿੱਤੀ, ਘਰ ਗਿਆ, ਘਰ ਵਾਲੀ ਨੂੰ ਕਹਿੰਦਾ ਵੀ ਅੱਜ ਤਾਂ ਬਾਦਸ਼ਾਹ ਮਿਲਿਆ ਸੀ ਮੈਨੂੰ। ਪਹਿਲਾਂ ਤਾਂ ਘਰ ਵਾਲੀਆਂ ਦੁਬਾਰੇ ਨਹੀਂ ਕਰੇ, ਕਹਿੰਦੀ ਲੈ ਬਾਦਸ਼ਾਹ ਮਿਲਿਆ ਤੈਨੂੰ, ਬਾਦਸ਼ਾਹ ਦਾ ਗੱਡਾ ਖੜਾ ਸੀ ਤੈਨੂੰ ਮਿਲੇ ਬਿਨਾਂ। ਕਹਿੰਦਾ ਭਲੀਏ ਮੈਂ ਤਾਂ ਪਾਣੀ ਪਿਆਇਆ, ਮਰ ਚੱਲਿਆ ਸੀ ਬਾਦਸ਼ਾਹ। ਇਹ ਫਿਰ ਕਹਿੰਦਾ ਮੈਨੂੰ ਉਹਨੇ ਕਿਹਾ ਵੀ ਆਈ ਉੱਥੇ ਤੈਨੂੰ ਦੇ ਆਊਂਗਾ ਕੁਛ। ਘਰ ਵਾਲੀ ਬਾਹਲੀ ਪਾਲੀ, ਕਹਿੰਦੀ ਗਰੀਬੀ ਦੇ ਇੰਨੇ ਤੰਗ ਕਰਿਆ, ਸਦਾਮੇ ਦੇ ਘਰ ਵਾਲੀ ਮੰਗੋ। ਕਹਿੰਦੀ ਜਾ ਤੂੰ ਕੱਲ੍ਹ ਮੈਂ ਜਾ, ਛੇਤੀ ਜਾ। ਅਗਲੇ ਦਿਨ ਤਿਆਰ ਕਰਕੇ ਭੇਜ ਦਿੱਤਾ ਅਤੇ ਪਹੁੰਚਿਆ ਬਾਦਸ਼ਾਹ ਦੇ ਕੋਲ, ਅਤੇ ਬਾਦਸ਼ਾਹ ਨੇ ਉਹ ਲਿਖਿਆ ਹੋਇਆ ਸੀ ਵੀ ਜਦੋਂ ਵੀ ਆਵੇ ਇਹਨੂੰ ਮੇਰੇ ਮਿੱਤਰ ਨੂੰ ਮੇਰੇ ਉਸੇ ਵੇਲੇ ਲੈ ਆਉਣਾ ਦਰਬਾਰ ਵਿੱਚ। ਉਸੇ ਵੇਲੇ ਬਾਦਸ਼ਾਹ ਨੇ ਉਹਨੂੰ ਦੇਖ ਕੇ ਜੱਫੀ ਪਾ ਕੇ ਪਿਆਰ ਨਾਲ ਮਿਲਿਆ, ਉੱਚੇ ਥਾਂ 'ਤੇ ਬਿਠਾਇਆ। ਕਹਿੰਦਾ ਵਜ਼ੀਰ ਜੀ ਹਜ਼ੂਰ, ਕਹਿਣ ਲੱਗੇ ਇਸ ਬੰਦੇ ਨੇ ਮੇਰੇ 'ਤੇ ਬੜਾ ਆਸਾਨ ਕੀਤਾ ਹੈ, ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ, ਮੈਨੂੰ ਪਾਣੀ ਪਿਆਇਆ, ਇਸ ਕਰਕੇ ਵੀ ਮੈਂ ਇਹਦੇ ਬਦਲੇ ਕੁਛ ਦੇਣਾ ਚਾਹੁੰਦਾ। ਜੇ ਕਿਸੇ ਨੇ ਮੇਰੇ ਨਾਲ ਸੰਮਤੀ ਨਹੀਂ ਤਾਂ ਵਜ਼ੀਰ ਦੀ ਡਿਊਟੀ ਹੁੰਦੀ ਆ। ਕਹਿਣ ਲੱਗਾ ਵੀ ਮੈਂ ਚਾਹੁੰਦਾ ਵੀ ਇਹਦੇ ਕਿੱਤੇ ਨਾਲ ਵੀ ਸੰਬੰਧ ਹੋਵੇ ਅਤੇ ਇਹਦਾ ਘਰ ਵੀ ਪੂਰਾ ਹੋ ਜਾਵੇ। ਦੱਸੋ, ਕਹਿੰਦਾ ਵੀ ਆਪਣੇ ਕੋਲ ਸਭ ਤੋਂ ਕੀਮਤੀ ਚੰਦਨ ਦਾ ਬਾਗ ਹੈ, ਚੰਦਨ ਦੀ ਇੱਕ ਟਹਿਣੀ ਵੀ ਬੜੀ ਕੀਮਤੀ ਹੁੰਦੀ ਹੈ, ਵੀ ਮੈਂ ਅੱਜ ਸਾਰਾ ਹੀ ਬਾਗ ਇਹਨੂੰ ਦੇਣ ਲੱਗਿਆ, ਜੇ ਮਰ ਜਾਂਦਾ ਫਿਰ ਕੀ ਬਣਦਾ? ਵਜ਼ੀਰ ਕਹਿੰਦਾ ਠੀਕ ਹੈ ਜੀ, ਮੈਂ ਸਹਿਮਤ ਹਾਂ। ਉਹਦੀ ਸਨਤ ਲਿਖ ਦਿੱਤੀ, ਪਟਾ ਲਿਖ ਦਿੱਤਾ, ਜਾ ਬਈ ਚੰਦਨ ਦਾ ਬਾਗ ਦਿੱਤਾ। ਵਾਪਸ ਆਇਆ, ਘਰ ਵਾਲੀ ਕਹਿੰਦੀ ਕੀ ਦਿੱਤਾ? ਕਹਿੰਦਾ ਦੇਣਾ ਕੀ ਸੀ, ਕਰਮਾਂ ਦੀ ਉਮਾਰ ਹੈ। ਕਹਿੰਦਾ ਮੈਂ ਕਿਹਾ ਖਾਨੀ ਕੀ ਦੇ, ਉਹਨੂੰ ਪਤਾ ਹੀ ਨਹੀਂ। ਕਹਿੰਦਾ ਵੀ ਲੱਕੜਾਂ ਦਿੱਤੀਆਂ ਨੂੰ ਹੋਰ ਕੀ ਦਿੱਤਾ, ਵੀ ਚਲੋ ਇੱਕ ਗੱਲੋਂ ਤਾਂ ਚੰਗਾ। ਅੱਗੇ ਨਾ ਰੋਟੀ ਨਾਲ ਲੈ ਕੇ ਜਾਂਦਾ ਸੀ ਜਿਵੇਂ ਦਫ਼ਤਰ ਵਾਲੇ ਜਾਂਦੇ ਨੇ, ਜਾਂ ਕਦੇ ਤੂੰ ਰੋਟੀ ਲੈ ਕੇ ਮਗਰ ਆਉਂਦੀ ਸੀ ਨਿਆਣੇ ਰੁਲ ਜਾਂਦੇ। ਕਹਿੰਦਾ ਹੁਣ ਨੇੜੇ ਜੀ ਸਰ ਜਾ ਕਰੂਗਾ, ਹੁਣ ਕੋਲ ਹੀ ਹੈ, ਕੰਮ ਇੱਥੇ ਹੀ ਕਰਾਂ। ਉਹਨੇ ਚੰਦਨ ਦੇ ਬਾਗ ਦੇ ਐਨ ਸੈਂਟਰ ਦੇ ਵਿੱਚ ਭੱਠਾ ਲਾ ਲਿਆ, ਇੱਕ ਵੱਡੀ ਭੱਠੀ ਲਾ ਲਈ। ਲੱਕੜਾਂ ਵੱਢਦਾ, ਜਦੋਂ ਸੁੱਕ ਜਾਂਦੀਆਂ ਤੇ ਉਹਨੂੰ ਲੱਕੜਾਂ ਨੂੰ ਅੱਗ ਵਿੱਚ ਦੇ ਦਿੰਦਾ, ਜਦੋਂ ਕੋਲੇ ਵੱਢ ਜਾਂਦੇ ਨਾ ਚੱਕ ਕੇ ਬਾਜ਼ਾਰ ਨੂੰ ਤੁਰ ਪੈਂਦਾ। ਦੇਖੋ ਮਾੜੀ ਕਿਸਮਤ, ਅੰਨੇ ਬਸ ਮਾਣਕ ਪਿਆ ਘਰ ਘਰ ਵੇਚਣ ਜਾਏ, ਤੇ ਜਿਸ ਵੇਲੇ ਵੇਚਦਾ ਗਿਆ ਕਈ ਵਰੇ ਕੰਮ ਹੁੰਦਾ ਰਿਹਾ। ਇੱਕ ਦਿਨ ਬਾਦਸ਼ਾਹ ਹਾਥੀ ਤੇ ਚੜਿਆ ਜਾਂਦਾ, ਜਾਂ ਕੋਲ ਦੀ ਲੰਘਿਆ, ਕਹਿੰਦਾ ਵਜ਼ੀਰ ਜੀ ਹਜ਼ੂਰ, ਕਹਿੰਦੇ ਉਹ ਚੰਦਨ ਦੇ ਬਾਗ ਦਾ ਤਾਂ ਬੂਟਾ ਇੱਕ ਬਣਾ ਰਿਹਾ, ਇਹ ਕੀ ਭਾਣਾ ਵਰਤ ਗਿਆ? ਬਾਗ ਸੁੱਕ ਗਿਆ, ਸੁੱਕਦਾ ਇਹ ਗੱਲ ਹੋ ਨਹੀਂ ਸਕਦੀ। ਕਹਿੰਦਾ ਹਜ਼ੂਰ ਇਹਦਾ ਜਵਾਬ ਤਾਂ ਫਿਰ ਉਹ ਮਿਸਤਰੀ ਦੇ ਸਕਦਾ ਜਿਹੜਾ ਲੱਕੜਾ ਵਾਲਾ ਜਿਹਨੂੰ ਬਾਗ ਦਿੱਤਾ ਸੀ। ਕਹਿੰਦੇ ਲਿਆ ਉਹਨੂੰ ਬੜਾ, ਕਿੱਥੇ ਆ? ਕਹਿੰਦੇ ਜੀ ਉਹ ਬੈਠਾ ਪਾਠ ਦੇ ਕੋਲ ਬੈਠਾ ਸੀ, ਅਖੀਰਲੀਆਂ ਲੱਕੜਾਂ ਸੀ, ਜਾਣੀ ਕੰਮ ਸਮਾਪਤ ਸੀ। ਉਹ ਕਹਿੰਦੇ ਚੱਲ ਵੀ ਤੈਨੂੰ ਬਾਦਸ਼ਾਹ ਬੁਲਾਉਂਦਾ। ਉਹਨੇ ਕਿਹਾ ਵੀ ਚੰਗਾ ਹੁਣ ਕੁਛ ਹੋਰ ਦੇਊਗਾ ਮੈਨੂੰ, ਤਾਂ ਹੀ ਬੁਲਾਇਆ ਨੇ, ਵੀ ਹੁਣ ਇੱਧਰ ਕੰਮ ਮੁੱਕ ਗਿਆ ਨਾ, ਵਿਹਲਾ ਜਾਓਗੇ। ਕਹਿੰਦਾ ਹਜ਼ੂਰ ਦੱਸੋ, ਉਹ ਕਹਿੰਦੇ ਤੈਨੂੰ ਚੰਦਨ ਦਾ ਬਾਗ ਦਿੱਤਾ ਸੀ। ਕਹਿੰਦਾ ਜੀ ਤੁਹਾਡਾ ਬਹੁਤ ਧੰਨਵਾਦ। ਉਹ ਕਹਿੰਦੇ ਧੰਨਵਾਦ ਦਾ ਲੱਗਦਾ, ਲੱਕੜ ਦਾ ਇੱਕ ਬੰਨਾ ਰਹੀ ਕਿੱਥੇ ਗਿਆ? ਕਹਿੰਦਾ ਜੀ ਉੱਥੇ ਹੀ ਗਿਆ ਜਿੱਥੇ ਬਾਕੀ ਦੀਆਂ ਜੰਗਲ ਦੀਆਂ ਲੱਕੜਾਂ ਜਾਂਦੀਆਂ ਸੀ, ਹੋਰ ਕਿੱਥੇ ਗਿਆ? ਕੀ ਮਤਲਬ? ਕਹਿੰਦਾ ਜੀ ਅੱਗੇ ਜੰਗਲ 'ਚ ਜਾ ਕੇ ਕੋਲੇ ਬਣਾਉਂਦਾ ਸੀ, ਹੁਣ ਮੈਂ ਬਾਗ ਦਿੱਤੀ ਹੋਇਆ। ਕਹਿੰਦਾ ਤੇਰਾ ਭਲਾ ਹੋ ਜਾਏ, ਕੋਲੇ ਬਣਾਤੇ ਸਾਰੇ? ਕਹਿੰਦਾ ਜੀ ਵੇਚ ਵੀ ਦਿੱਤੇ ਬਣਾ ਕੇ। ਕਹਿੰਦਾ ਉਹ ਮੂਰਖ, ਕਿਸੇ ਜ਼ਮਾਨੇ ਦਾ ਮੈਂ ਪਛਤਾਉਂਦਾ ਤੇਰੇ ਵਰਗੇ ਮੂਰਖ ਨੂੰ ਇਹ ਬਾਗ ਦੇ ਕੇ। ਮੈਂ ਤਾਂ ਸਮਝਿਆ ਤੈਨੂੰ ਮੈਂ 7 ਪੁਸ਼ਤਾਂ ਦੀਆਂ ਰੋਟੀਆਂ ਦੇਤੀਆਂ, ਅਤੇ ਤੂੰ ਤਾਂ ਕੰਗਾਲ ਦਾ ਕੰਗਾਲ ਹੀ ਰਿਹਾ। ਕਹਿੰਦੇ ਜੀ ਮਤਲਬ? ਕਹਿੰਦਾ ਕੋਈ ਲੱਕੜ ਬਚਦੀ ਹੈਗੀ? ਕਹਿੰਦੇ ਹਾਂ ਇੱਕ ਰਹਿੰਦੀ ਹੈ, ਜੇ ਨਾ ਉਹਦੇ ਭੋਗ ਪਾਤਾ ਸੀ ਉਹਦਾ ਵੀ ਰਹਿੰਦੀ ਹੈ ਇੱਕ। ਕਹਿੰਦੇ ਉਹ ਜਾ ਵਜ਼ੀਰ, ਇਹਨੂੰ ਮੂਰਖ ਨੂੰ ਲੈ ਨਾਲ, ਜਿਹੜਾ ਚੰਦਨ ਦਾ ਸਭ ਤੋਂ ਵੱਡਾ ਵਪਾਰੀ ਆ ਉਹਦੇ ਕੋਲ ਜਾ ਕੇ ਮੁੱਲ ਪਵਾ ਕੇ ਆ। ਜਦੋਂ ਜਾ ਕੇ ਲੱਕੜ ਦਾ ਮੁੱਲ ਪਾਇਆ ਤੇ ਧਾਹਾਂ ਮਾਰ ਮਾਰ ਕੇ ਰੋਇਆ, ਕਹਿੰਦਾ ਮੇਰੀ ਕਿਸਮਤ ਫੁੱਟ ਗਈ, ਇੱਕ ਲੱਕੜ ਦਾ ਇੰਨਾ ਮੁੱਲ, ਮੇਰੇ ਕੋਲ ਤਾਂ ਸਾਰਾ ਬਾਗ ਖੜਾ ਸੀ। ਇਹਦਾ ਭਾਵ ਕੀ ਹੈ? ਇਹ ਕਹਾਣੀ ਕਿਸੇ ਲੱਕੜਹਾਰੇ ਦੀ ਨਹੀਂ, ਇਹ ਕਿਸੇ ਦੀ ਨਹੀਂ ਬਗਾਨੀ, ਤੁਹਾਡੀ ਆਪਣੀ ਤੇ ਮੇਰੀ ਆਪਣੀ, ਸਭ ਦੀ ਮਨੁੱਖ ਜਾਤੀ ਦੀ ਆਪਣੀ ਕਹਾਣੀ ਹੈ। ਬਾਦਸ਼ਾਹ ਕੌਣ ਹੈ? ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਕੇ ਸੋ, ਜਿਸ ਪਾਸ ਬੈਠੇ ਹਾਂ ਸੋ ਹੀ ਹੈ ਸਮਨਾਂ ਦਾ ਵੈਸ। ਰੱਬ ਨੇ ਕਿਤੇ ਮਿਹਰਬਾਨੀ ਕੀਤੀ ਕਿਸੇ ਪੁੰਨ ਦੇ ਬਦਲੇ, ਉਹਨੇ ਚੰਦਨ ਦਾ ਬਾਗ, ਮਨੁੱਖਾ ਸਰੀਰ ਦੇ ਸਵਾਸ ਚੰਦਨ ਦਾ ਬਾਗ ਦਿੱਤਾ ਸਾਨੂੰ, ਕਿ ਅਸੀਂ ਕੀ ਕੀਤਾ, ਇਹਦੇ ਸੈਂਟਰ ਦੇ ਵਿੱਚ ਕਾਮ ਕਰੋਧ ਦੀ ਭੱਠੀ ਲਾਈ ਹੈ। ਹਰ ਸਵਾਸ ਚੰਦਨ ਦੇ ਇੱਕ ਪੇੜੇ ਦੇ ਨਾਲ ਸੰਬੰਧ ਰੱਖਣ ਵਾਲੀ ਲੱਕੜ ਹੈ, ਕੋਈ ਸਵਾਸ ਛੱਡਿਆ ਨਹੀਂ ਜਿਹੜਾ ਅਸੀਂ ਕਾਮ ਕਰੋਧ ਵਿੱਚ ਨਹੀਂ ਫੂਕ ਦਿੱਤਾ। ਅਤੇ ਕਿਸੇ ਕਿਸੇ ਵਿਅਕਤੀ ਨੇ ਇਹ ਚੰਦਨ ਦੀਆਂ ਲੱਕੜਾਂ ਫੂਕਦਿਆਂ ਨੇ ਕਿਤੇ ਇੱਕ ਲੱਕੜ ਬਚੀ ਸੀ ਗਣਕਾ ਕੋਲ। ਅੰਤਕਾਲ ਦੇ ਵੇਲ ਰਾਮ ਸ਼ਬਦ ਕਿਹਾ, ਗਣਕਾ ਪਾਪਣ ਹੋਏ ਕਹਿ, ਪਾਪਾਂ ਦਾ ਗੱਲ ਹਾਰ ਪਰੋਤਾ। ਮਹਾਂਪੁਰਖ ਅਚਾਨਚਕ ਗਿਆ ਸੀ, ਭਾਈ ਗੁਰਦਾਸ ਸਾਰੀ ਕਹਾਣੀ ਲਿਖਦਾ, ਫਿਰ ਹੋਈ ਗਿਆ ਸੀ, ਗਈ ਬੈਕੁੰਠ ਦੀਵਾਨ ਚੜ੍ਹ। ਇੱਕ ਲੱਕੜ ਦੀ ਕੀਮਤ ਹੈ ਇੱਕ ਸਵਾਸ ਦੀ, ਸਾਰੇ ਸਵਾਸਾਂ ਦੀ ਨਹੀਂ, ਅੰਤ ਵੇਲੇ ਇੱਕ ਸਵਾਸ। ਅਜਾ ਮਲ ਕੋ ਅੰਤਕਾਲ ਮੈਂ ਨਾਰਾਇਣ ਸੁਧਿਆਈ, ਜਾਗਤ ਕੋ ਜੁਗਈ ਸਿਰ ਵਾਸ ਸ਼ੋਗਤ ਛਿੰਨ ਮੈਂ ਪਾਈ, ਇੱਕ ਛਿੰਨ ਵਿੱਚ ਪਾ ਲਈ। ਇੱਕ ਲੱਕੜ ਦਾ ਮੁੱਲ ਇਹ ਹੈ ਜਿਹੜਾ ਅਜਾ ਮਲ ਨੂੰ ਪ੍ਰਾਪਤ ਹੋਇਆ। ਇਸ ਕਰਕੇ ਫਿਰ ਅਜਾ ਮਲ ਜਾਂ ਗਣਕਾ, ਉਹ ਵੀ ਧਾਹਾਂ ਮਾਰ ਕੇ ਰੋਂਦੇ ਸੀ, ਅਸੀਂ ਸਾਰੀ ਉਮਰ ਚੰਦਨ ਦੇ ਬਾਗ ਯਾਨੀ ਸਵਾਸ ਮਿਲੇ ਸੀ, ਕਿ ਜੇ ਇੰਨਾ ਨਾਮ ਦਾ ਪ੍ਰਤਾਪ ਹੈ ਸਾਰੀ ਉਮਰ ਕਿਉਂ ਨਾ ਜਪ ਲਿਆ। ਇਸ ਕਰਕੇ ਭਾਈ ਮਨੁੱਖ ਸਰੀਰ ਜਿਹੜਾ ਨਾ, ਮਾਨਸ ਦੇਹ ਬਹੁਰ ਨਾ ਪਾਵੇ, ਕਛੂ ਉਪਾਉ ਮੁਕਤ ਕਾ ਕਰੇ। ਆਉਣ ਥੋੜ੍ਹੇ ਜਿਹੇ ਮਿੰਟ ਜਿਹੜੇ ਰਹਿੰਦੇ ਨੇ ਇਹਦੇ ਵਿੱਚ ਆਪਾਂ ਤੇ ਕੁਛ ਵਿਚਾਰਾਂ, ਕਿਉਂਕਿ ਹਰ ਰੋਜ਼ ਹੀ ਹੁਣ ਦਿਨ ਕੱਲ੍ਹ ਦਾ ਰਹਿ ਗਿਆ ਵਿਚਾਲੇ, ਬਲਕਿ ਕੱਲ੍ਹ ਨੂੰ ਹੁਣ ਜਿਹੜਾ ਅਨਾਊਂਸ ਹੋਇਆ ਆ, ਜਿਹੜਾ ਉੱਥੇ ਬੱਕਰਾ ਵੱਢਿਆ ਜਾਂਦਾ, ਸਾਰੇ ਕੰਮ ਮੈਨੂੰ ਹੀ ਕਰਨੇ ਆ ਗਏ, ਕੋਈ ਹੋਰ ਵੀ ਕਰ ਲਿਆ ਕਰੋ, ਐਡੇ ਗਿਆਨੀ ਬੈਠੇ ਹੋ ਤੁਸੀਂ ਦੋ ਤਿੰਨ, ਇਹ ਸਾਰਾ ਕੰਮ ਫਿਰ ਨਾ ਆਪਣੇ ਸਮਾਜ ਦੇ ਵਿੱਚ ਇੱਕ ਬੜਾ ਰਿਵਾਜ਼ ਹੈ, ਜੇ ਕਹੀਏ ਵੀ ਨੌਜਵਾਨੋ ਤੁਸੀਂ ਹੁਣ ਕੰਮ ਕਰਨ ਜੋਗੇ ਹੋ ਗਏ, ਉਹ ਆਪਣੇ ਬਜ਼ੁਰਗ ਨੂੰ ਵਡਾਉਣਗੇ, ਨਹੀਂ ਨਹੀਂ ਜਿਹੜਾ ਤੁਸੀਂ ਕਰ ਸਕਦੇ ਉਹਨੂੰ ਅਸੀਂ ਨਹੀਂ ਕਰ ਸਕਦੇ, ਉਹ ਮਤਲਬ ਇਹ ਆ ਵੀ ਹਰ ਵਕਤ ਫਾਹੇ ਦੇ ਕੇ ਰੱਖਣਾ ਉਹਨੂੰ, ਮੜ ਕੁੱਟੀ ਜਾਣਾ ਜਿੰਨਾ ਚ, ਭਾਵੇਂ ਪੋਤਰਾ ਖੜਾਉਣ ਜੋਗਾ ਭਾਵੇਂ ਦੋਤਰਾ ਖੜਾਉਣ, ਨਹੀਂ ਤੂੰ ਇੱਥੇ ਬੈਠ ਜਾ ਬਸ, ਤੂੰ ਇੰਨਾ ਕੁ ਕੰਮ ਕਰੀ ਜਾ, ਬਾਕੀ ਅਸੀਂ ਕੰਮ ਕਰੀਗਾ ਆਵਾਂਗੇ। ਚੰਗਾ ਬਾਈ, ਹਾਜ਼ਰ ਹੈ, ਕੋਈ ਬਾਤ ਨਹੀਂ ਐਸੀ ਗੱਲ, ਪਰ ਇਹ ਆ ਵੀ ਧਿਆਨ ਨਾਲ ਸੁਣਿਓ, ਸ਼ੰਕਾ ਕਿਸੇ ਨੂੰ ਨਹੀਂ ਰਹੂਗੀ ਵੀ ਬੱਕਰਾ ਵੱਢ ਕੀ ਹੁੰਦਾ ਉੱਥੇ, ਕਿਉਂਕਿ ਮੈਨੂੰ ਇਹ ਸਵਾਲ ਕਈ ਸਾਲ ਤੰਗ ਕਰਦਾ ਰਿਹਾ। ਮੈਨੂੰ ਜੇ ਕੋਈ ਪੁੱਛ ਲੈਂਦਾ ਸੀ, ਮੇਰੇ ਕੋਲ ਇਹਦਾ ਜਵਾਬ ਲੱਭਦਾ ਨਹੀਂ ਸੀ, ਜਿੰਨੀ ਦੇਰ ਤੱਕ ਮੈਂ ਇਹਦੀ ਤਹਿ ਤੱਕ ਨਹੀਂ ਨਾ ਪਹੁੰਚ ਗਿਆ। ਹੁਣ ਪੱਕੇ ਪਰੂਫ ਆਪਣੇ ਕੋਲ ਆਉਣ ਤੋਂ ਬਾਅਦ ਮੈਂ ਜ਼ੁਬਾਨ ਖੋਲ੍ਹੀ ਹੈ, ਅਤੇ ਪਹਿਲੀ ਵਾਰ ਮੈਂ ਟਰਾਂਟੋ ਉੱਥੇ ਸਟੇਜ 'ਤੇ ਇਹ ਗੱਲ ਕਹੀ ਹੈ, ਇਸ ਹੌਂਸਲੇ 'ਤੇ ਕਹੀ ਹੈ ਕਿਉਂਕਿ ਮੇਰੇ ਕੋਲ ਸਬੂਤ ਹੈ ਹੁਣ ਇਹਦਾ, ਹੁਣ ਮੈਨੂੰ ਹੱਕ ਹੈ ਇਹਦੇ ਬਾਰੇ ਕਹਿਣ ਦਾ। ਮੈਂ ਇਹਦੇ 'ਤੇ ਸਮਾਂ ਖਰਚ ਕੀਤਾ, ਮੈਂ ਇਹਦੀਆਂ ਜੜ੍ਹਾਂ ਤੱਕ ਫਰੋਲ ਕੇ ਦੇਖੀ ਹੈ। ਇਸ ਕਰਕੇ ਭਾਈ, ਇਹ ਮਨਮੱਤ ਕਿੱਥੋਂ ਸ਼ੁਰੂ ਹੋਈ ਹੈ, ਕਿਵੇਂ ਹੋਈ ਹੈ, ਬਾਕੀ ਦੇ ਕਿਸੇ ਤੱਕ 'ਤੇ ਨਹੀਂ, ਉੱਥੇ ਕਿਉਂ, ਇਹ ਤਾਂ ਗੱਲ ਕਰਾਂਗੇ ਕੱਲ੍ਹ ਨੂੰ। ਅਤੇ ਹੁਣ ਜਾਂਦੇ ਜਾਂਦੇ ਵੀ ਇੱਕ ਤਾਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਜਿਹੜਾ ਸ਼ੈਂਪੂ ਬਣਾਇਆ ਵੀ ਉਹ ਬਹੁਤ ਧੰਨਵਾਦ ਹੈ, ਕਈਆਂ ਨੇ ਬੜੀ ਤੇਜ਼ੀ ਨਾਲ ਕੰਮ ਹੋ ਰਿਹਾ ਬਣਾ ਲਏ, ਕਈਆਂ ਨੇ ਇਹ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ, ਚਲੋ ਦਿਮਾਗ ਵੱਧ ਜਾਊਗਾ। ਅਤੇ ਦੂਸਰਾ, ਦਿਮਾਗ ਦੀ ਖੁਰਾਕ ਜਿਹੜੀ ਹੈ, ਮੈਮਰੀ ਡਾਊਨ ਹੋ ਰਹੀ ਹੈ ਬਹੁਤ ਸਾਰੇ, ਮੈਂ ਕਹਿੰਦਾ ਨੌਜਵਾਨ ਬੱਚਿਆਂ ਦੀ ਹੋ ਰਹੀ ਹੈ, ਉਹਨਾਂ ਵਾਸਤੇ ਜਿਹੜਾ ਦੱਸਿਆ ਸੀ ਵੀ ਉਹ ਤੁਸੀਂ ਨੋਟ ਕੀਤਾ ਹੋਇਆ, ਅਤੇ ਉਹਨੂੰ ਆਪਣਾ ਜ਼ਿੰਦਗੀ ਦੇ ਵਿੱਚ ਅਜਮੈਸੀ ਜ਼ਿੰਦਗੀ ਲਿਆਓ, ਅਤੇ ਫਾਇਦੇ ਤੁਹਾਡੇ ਸਾਹਮਣੇ ਹੋਣਗੇ। ਅੱਜ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਅਲਸੀ ਦੇ ਵਿੱਚ ਵੀ ਉਹੀ ਤੱਤ ਨੇ ਜਿਹੜੇ ਅਖਰੋਟ ਵਿੱਚ। ਮੈਂ ਅਲਸੀ 'ਤੇ ਔਰ ਅਖਰੋਟ 'ਤੇ ਦੋਨਾਂ 'ਤੇ ਸਾਂਝਾ ਇਹਨਾਂ ਦਾ ਵਿਗਿਆਨੀਆਂ ਦੇ, ਸਿਹਤ ਵਿਗਿਆਨੀਆਂ ਦੇ ਬੜੀ ਤਹਿ ਤੱਕ ਉਹਨਾਂ ਨੇ ਇੰਨਾ ਕੁਛ ਲਿਖਿਆ, ਅਖੀਰ ਨੂੰ ਰਿਜ਼ਲਟ ਆਊਟ ਕੀਤਾ। ਉਹ ਕਹਿੰਦੇ ਜਿਹੜੀ ਓਮੇਗਾ 3, ਮੈਂ ਤਾਂ ਜਾਣਦਾ ਨਹੀਂ ਵੀ ਕਿਹੜੀ ਦਵਾਈ ਹੈ, ਨਾ ਤਾਂ ਕਦੇ ਮੈਂ ਦੇਖੀ ਹੈ, ਇਹ ਓਮੇਗਾ 3 ਜਿਹੜੀ ਕਹਿੰਦੇ ਸਾਰੀ ਦੁਨੀਆ 'ਚ ਕਹਿੰਦੇ ਜੀ ਇਹ ਬੜੀ ਐਨਰਜੀ ਦਿੰਦੀ ਹੈ, ਬਹੁਤ ਵਧੀਆ ਦਵਾਈ ਹੈ ਜੀ। ਕੀ ਹੁੰਦਾ ਹੈ, ਮੱਛੀ ਨਾ ਖਾ ਲਈ, ਉਹ ਖਾ ਲਿਆ, ਕੋਈ ਫਰਕ ਨਹੀਂ ਹੈ ਵਾਲਾ। ਇੰਨਾ ਕੁ ਤਾਂ ਮੈਨੂੰ ਵੀ ਪਤਾ ਵੀ ਮੱਛੀ ਤੋਂ ਬਣਦੀ ਹੈ, ਮੱਛੀ ਦਾ ਵੀ ਪਿਓਰ ਸਾਤੀ ਕੱਢਿਆ ਹੋਇਆ ਸਮਝ ਲਓ, ਮੱਛੀ ਦਾ ਖੋਆ ਕੱਢਿਆ ਹੋਇਆ ਕਹਿ ਲਓ, ਮੱਛੀ ਮਾਸ ਨਾ ਖਾਏ। ਇਹਦੇ ਨਾਲੋਂ 3 ਗੁਣਾ ਅਖਰੋਟ ਵਿੱਚ ਅਤੇ 3 ਗੁਣਾ ਹੀ ਅਲਸੀ ਦੇ ਵਿੱਚ, ਇਹ ਲਿਖਤ ਰੂਪ ਦੇ ਵਿੱਚ ਵਿਗਿਆਨੀਆਂ ਦੀ ਰਿਪੋਰਟ, 6 ਡਾਕਟਰਾਂ ਦੀ ਰਿਪੋਰਟ ਹੈ, ਇਹ ਮੈਡੀਕਲ ਦੀ ਰਿਪੋਰਟ ਹੈ, ਖੋਜ ਕੀਤੀ ਹੈ ਇਹਦੇ 'ਤੇ, ਮੈਡੀਕਲ ਨੇ ਵੀ ਕੀਤੀ ਹੈ, ਆਯੁਰਵੈਦ ਨੇ ਵੀ ਕੀਤੀ ਹੈ। ਔਰ ਇੱਕ ਅੰਗਰੇਜ਼ ਭਾਈ ਤਾਂ ਇਹ ਕਹਿੰਦਾ ਸੀ, ਕੈਲੀਫੋਰਨੀਆ ਦੀ ਗੱਲ ਹੈ, ਕਹਿੰਦਾ ਵੀ ਤੁਸੀਂ ਜਿਹੜੇ ਸਿੱਖ ਕਹਿੰਦੇ ਹੋ ਵੀ ਵੈਜੀਟੇਰੀਅਨ ਆ, ਕਹਿੰਦਾ ਵੀ ਮੇਰੇ ਸਮਝ ਨਹੀਂ ਆਈ ਇੱਕ ਗੱਲ, ਤੁਸੀਂ ਵੈਜੀਟੇਰੀਅਨ ਕਿਵੇਂ ਹੋ? ਕਹਿੰਦੇ ਵੀ ਕੀ ਗੱਲ, ਤੈਨੂੰ ਕੀ ਸ਼ੰਕਾ ਹੈ? ਉਹ ਭਾਈ ਕਹਿੰਦਾ ਜਿਹਦੇ ਨਾਲ ਗੱਲ ਹੋਈ ਸੀ ਉਹਨੇ ਦੱਸਿਆ ਮੈਨੂੰ, ਕਹਿੰਦਾ ਅਸੀਂ ਇੱਕ ਮੁਰਗਾ ਖਾਂਦੇ ਹਾਂ ਸਿਰਫ, ਕਹਿੰਦਾ ਇੱਕ ਅਖਰੋਟ ਦੀ 3 ਮੁਰਗਿਆਂ ਜਿੰਨੀ ਤਾਕਤ ਹੈ, ਕਹਿੰਦਾ ਤੁਸੀਂ ਅਖਰੋਟ ਖਾ ਲੈਂਦੇ ਹੋ, ਕਹਿੰਦਾ 3 ਮੁਰਗੇ ਖਾ ਲਏ ਜਿਹੋ ਜਿਹੇ, ਕਹਿੰਦਾ ਇੱਕ ਅਖਰੋਟ ਖਾ ਲਿਆ। ਉਹ ਕਹਿੰਦੇ ਵੀ ਅਖਰੋਟ ਖਾ ਕੇ ਵੀ ਅਸੀਂ ਵੈਜੀਟੇਰੀਅਨ, ਕਿਉਂਕਿ ਉਹ ਖਾਣਾ ਅਲਾਓ ਹੈ ਧਰਮ ਦੇ ਅਨੁਸਾਰ, ਡਰਾਈ ਫਰੂਟ ਹੈ। ਕਹਿਣ ਤੋਂ ਭਾਗ ਬੜੇ ਬੜੇ ਅੰਗਰੇਜ਼ ਵੀ ਅੱਜ ਮੁਰਗੇ ਛੱਡ ਕੇ ਕਹਿੰਦੇ 3 ਮੁਰਗੇ ਕਾਹਨੂੰ ਖਾਣੇ, ਇਕੱਲਾ ਅਖਰੋਟ ਖਾ ਲਓ। ਅਤੇ ਅਲਸੀ ਖਾਣ ਦਾ ਤਰੀਕਾ ਸਾਡਾ ਗਲਤ ਹੈ, ਅਸੀਂ ਅਲਸੀ ਉਹ ਤਰੀਕੇ ਨਾਲ ਖਾਣੀ ਹੈ ਜਿਹੜਾ ਸਾਨੂੰ ਬਲੱਡ ਪ੍ਰੈਸ਼ਰ ਵੀ ਜਿਹੜਾ ਗਵਾਂਢੀ ਨੂੰ ਹੋਇਆ ਸਾਨੂੰ ਵੀ ਹੋ ਜਾਵੇ। ਇਹ ਹੁਣ ਪੁਰਾਣਾ ਰਿਵਾਜ਼ ਹੈ ਇੱਕ ਵੀ ਅਲਸੀ ਦੀਆਂ ਪਿੰਨੀਆਂ ਬਣਾਓ ਜੀ, ਅਲਸੀ ਨੂੰ ਚਾੜਦੇ ਹਾਂ ਅੱਗ ਦੇ ਉੱਤੇ, ਉਹ ਤਾਂ ਪਹਿਲੀ ਬਹੁਤ ਗਰਮ ਹੈ, ਇੱਕ ਬੇਲ ਕਰੇ ਰਹਿੰਦੀ ਜੁਦੀ ਨਿੰਮ 'ਤੇ ਚਾੜਤੀ ਤੁਸੀਂ, ਜਦੋਂ ਅਲਸੀ ਨੂੰ ਅੱਗ 'ਤੇ ਰੱਖ ਲਿਆ ਉਹ ਤਾਂ ਨਿਰੀ ਅੱਗ ਬਣ ਗਈ। ਇਸ ਕਰਕੇ ਉਹਨੇ ਫਾਇਦਾ ਘੱਟ ਕਰਨਾ ਅਤੇ ਨੁਕਸਾਨ ਜ਼ਿਆਦਾ ਕਰ ਦੇਣਾ। ਕਦੀ ਵੀ ਅੱਗ 'ਤੇ ਭੁੰਨ ਕੇ ਅਲਸੀ ਨਹੀਂ ਖਾਣੀ। ਔਰ ਫਿਰ ਇੱਕ ਹੋਰ ਧਿਆਨ ਰੱਖੋ, ਖਸਖਸ ਅਤੇ ਅਲਸੀ ਜੇ ਭੁੰਨ ਕੇ ਖਾਓਗੇ ਤੁਹਾਨੂੰ ਅੰਤੜੀ ਦਾ ਰੋਗ ਹੋਊਗਾ ਔਰ ਪਿਸ਼ਾਬ ਦਰਦ ਲੱਗ ਕੇ ਆਉਣ ਲੱਗ ਜਾਊਗਾ, ਇਹਦਾ ਬਹੁਤ ਮਾੜਾ ਅਸਰ ਵੀ ਜਾਊਗਾ। ਇਹਨੂੰ ਖਾਣਾ ਕਿਵੇਂ, ਬਸ ਖਾਣ ਦਾ ਤਰੀਕਾ ਸਮਝ ਲਓ, ਨਾਲੇ ਤਾਂ ਫਾਇਦਾ ਔਰ ਨਾਲੇ ਬਣਾਉਣੀ ਸੌਖੀ, ਅੱਗ 'ਤੇ ਚਾੜ੍ਹਣੀ ਨਹੀਂ ਹੈ ਅਤੇ ਬਣੂ। ਆ ਭਾਈ ਸਾਹਿਬ ਦੇ ਘਰ ਅੱਜ ਬਣਾ ਕੇ ਆਏ ਹਾਂ, ਉੱਥੇ ਬਿਕਰਮਜੀਤ ਸਿੰਘ ਨੂੰ ਮੈਂ ਦੱਸਿਆ ਵੀ ਬਣਾਓ ਇਸ ਤਰ੍ਹਾਂ, ਉਹਨਾਂ ਨੂੰ ਗਾਈਡ ਕੀਤਾ, ਚਲੋ ਬਣਾਉਣ ਦੀ ਪਹਿਲੀ ਵਾਰ ਬਣਾਇਆ ਸੀ, ਕਰਕੇ ਥੋੜ੍ਹੀ ਜਿਹੀ ਗੜਬੜ ਹੋ ਗਈ ਅਤੇ ਅਲਸੀ ਸਾਬਤ ਰਹਿ ਗਈ, ਕਿਤੇ ਕੁੱਟੀ ਨਾ ਚੰਗੀ ਤਰ੍ਹਾਂ। ਅਤੇ ਅਲਸੀ ਜਿਹੜੀ ਹੈ, 300 ਗ੍ਰਾਮ ਅਲਸੀ ਲੈ ਲਓ, 200 ਗ੍ਰਾਮ ਭੁੱਜੇ ਹੋਏ ਚਣੇ ਲੈ ਲਓ, ਛੋਲੇ ਉਹਦਾ ਛਿਲਕਾ ਉਤਾਰ ਦਿਓ ਮਲ ਕੇ, ਭੁੱਜੇ ਹੋਏ ਛੋਲੇ, ਅਤੇ 100 ਗ੍ਰਾਮ ਖਸਖਸ ਲੈ ਲਓ, ਤਿੰਨੇ ਚੀਜ਼ਾਂ ਨੂੰ ਤਿੰਨਾਂ ਨੂੰ ਗ੍ਰੈਂਡ ਕਰ ਲਓ, ਇਹਨਾਂ ਨੂੰ ਐਨ ਪੀਸ ਲਓ ਤਿੰਨਾਂ ਨੂੰ, ਇਹਨਾਂ ਦਾ ਪਾਊਡਰ ਬਣ ਜਾਵੇ ਠੰਡਾ ਹੀ ਇਸ ਤਰ੍ਹਾਂ ਹੀ ਅੱਗ 'ਤੇ ਬਿਨਾਂ ਛਾੜੇ, ਅਤੇ ਫਿਰ 25 ਗ੍ਰਾਮ ਇਹਦੇ 'ਚ ਛੋਟੀ ਇਲਾਚੀ ਦੇ ਬੀਜ ਪਾ ਲਓ 25 ਗ੍ਰਾਮ, ਅਤੇ 2 ਗ੍ਰਾਮ ਕਾਲਾ ਲੂਣ ਪਾ ਲਓ ਇਹਦੇ 'ਚ 2 ਗ੍ਰਾਮ, ਤੇ ਇਹਦੇ 'ਚ 10 ਕੁ ਗ੍ਰਾਮ ਜਿਹੜੀ ਕਾਲੀ ਮਿਰਚ ਹੈ ਇਹ ਪਾ ਲਓ। 6 ਚੀਜ਼ਾਂ ਹੋ ਗਈਆਂ। ਇਹਨਾਂ ਸਾਰੀਆਂ ਨੂੰ ਤਿਆਰ ਕਰਕੇ ਇੱਕ ਪਾਸੇ ਰੱਖ ਲਓ ਅਤੇ ਦੂਜੇ ਪਾਸੇ 1 ਕਿਲੋ ਗੁੜ ਲੈ ਕੇ ਉਹਦੀ ਚਾਹਣੀ ਬਣਾ ਲਓ। ਗੁੜ ਚਾੜੋ ਅੱਗ ਦੇ ਉੱਤੇ, ਗੁੜ ਚਾੜੋ, ਉਹਦਾ ਕੁਛ ਨਹੀਂ ਵਿਗੜਦਾ। ਉਹ ਕਹਿੰਦਾ ਮੈਨੂੰ ਤਾਂ ਜਿੱਥੇ ਮਰਜ਼ੀ ਰੱਖ ਦਿਉ, ਮੈਂ ਤਾਂ ਉਹੀ ਰਹਿਣਾ। ਉਹਦੀ ਜਦੋਂ ਚਾਹਣੀ ਬਣ ਜਾਵੇ ਨਾ, 2-3 ਤਾਰਾਂ ਜੀ ਉਹਦੀਆਂ ਦੇਖ ਲਈ ਦੀਆਂ, ਜਦੋਂ ਜਿਹੜੇ ਤੁਹਾਡੇ 'ਚ ਬਜ਼ੁਰਗ ਘਲਾੜੀ 'ਚ ਕੰਮ ਕਰਦੇ, ਮੈਂ ਤਾਂ ਨਿਆਣਾ ਹੁੰਦਾ ਵੀ ਕਰਦਾ ਰਿਹਾ, ਤੁਹਾਡੇ ਵਿੱਚ ਇੱਥੇ ਵੀ ਤਾਂ ਹੋਣਗੇ ਜਿਹੜੇ ਗੁੜਮਣਾਉਂਦੇ ਰਹੇ ਆ। ਨਹੀਂ, ਬੀਬੀਆਂ ਸਿਆਣੀਆਂ ਨੇ ਚਾਹਣੀ ਜਾਣਦੀਆਂ ਨੇ ਵੀ ਕਿਵੇਂ ਬਣਾਈ ਦੀਆਂ। ਚਾਹਣੀ ਬਣਾ ਲਓ, ਉਹ ਚਾਹਣੀ ਜਦੋਂ ਤਿਆਰ ਹੋ ਜਾਵੇ ਉਹਦੇ 'ਚ 1 ਕੜਛੀ ਦੇਸੀ ਘੀ ਪਾ ਦਿਓ, ਚੰਗੀ ਤਰ੍ਹਾਂ ਹਿਲਾਓ। ਉਹ ਲਾ ਕੇ ਉਹਦੇ ਵਿੱਚ ਠੰਡੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਘੋਟ ਲਓ, ਐਡੇ ਐਡੇ ਲੱਡੂ ਬਣਾ ਲਓ। ਤੁਸੀਂ ਦੇਖੋ ਨਿਆਣਿਆਂ ਨੂੰ ਇੱਕ ਵਾਰੀ ਖਾਓਗੇ, ਉਹ ਕਹਿਣਗੇ ਵੀ ਖੋਆ ਨਹੀਂ ਖਾਣਾ ਬੇਬੇ, ਆਈ ਦੇ ਮੈਨੂੰ ਤਾਂ। ਟੇਸਟੀ ਵੀ ਹੋਊਗਾ, ਅਲਸੀ ਵੀ ਠੰਡੀ ਖਾਈ ਜਾਊ, ਖਰਾਬ ਨਹੀਂ ਕਰੂਗੀ। ਅਤੇ ਇਹ ਵੀ ਲਾਭ ਹੱਦ ਤੋਂ ਵੱਧ ਇਹਦਾ ਲਾਭ ਪਹੁੰਚੂਗਾ। ਇਹਦੇ ਜਿੰਨੇ ਫਾਇਦੇ ਨੇ ਅਖਰੋਟ ਦੇ ਮੁਕਾਬਲੇ 'ਚ, ਅਲਸੀ ਵੀ ਆਪਣਾ। ਹਾਂ, ਇਹਦੇ 'ਚ ਇੱਕ ਵੱਧ ਹੈ, ਇਹ ਸਾਡੇ ਗੋਡਿਆਂ ਦੇ ਵਿੱਚ ਜਿਹੜਾ ਗਰੀਸ ਖਤਮ ਹੋ ਜਾਂਦਾ ਹੈ, ਇਹ ਉਹ ਵੀ ਨਾਲ ਪੈਦਾ ਕਰੂ। ਕਰਦਾ ਅਖਰੋਟ ਵੀ ਹੈ, ਪਰ ਇਹ ਉਹਦੇ ਨਾਲੋਂ ਜ਼ਿਆਦਾ ਕਰਦੀ ਹੈ, ਗੋਡਿਆਂ ਦੇ ਫੈਟ ਜ਼ਿਆਦਾ ਕਰਦੀ ਹੈ, ਟੂਹੀ ਦਾ ਦਰਦ ਹੁੰਦਾ ਉਹਨੂੰ ਆਰਾਮ ਕਰਦੀ। ਸੋ ਹੁਣ ਸਮਾਂ ਪਹਿਲਾਂ ਹੀ 2-4 ਮਿੰਟ ਉੱਤੇ ਹੋ ਗਏ, ਪਰ ਤੁਸੀਂ ਵੀ ਬੈਠੇ ਹੋ ਆਰਾਮ ਦੇ ਨਾਲ ਕਥਾ ਨਾਲੋਂ। ਆਹ ਕਥਾ ਮੇਰਾ ਖਿਆਲ ਜ਼ਿਆਦਾ ਚੰਗੀ ਤਰ੍ਹਾਂ ਧਿਆਨ ਨਾਲ ਸੁਣਦੇ ਹੋ ਤੁਸੀਂ, ਨਹੀਂ ਸੁਣਦੇ ਤਾਂ ਉਹ ਵੀ ਹੋ, ਮੇਰੀ ਸ਼ਿਕਾਇਤ ਨਹੀਂ ਹੈ ਇਹ, ਪਰ ਚੰਗੀ ਗੱਲ ਹੈ, ਇਹ ਵੀ ਸੁਣਿਆ ਕਰੋ। ਘਾਟ ਵਸੈ ਚਰਨਾਰਵਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਸਿਮਰਿਆ ਤਿਸ ਦੇਹੀ ਕਹੋ ਪਾਲ। ਬਾਕੀ ਵਿਚਾਰਾਂ ਕੱਲ, ਆਓ ਹੁਣ ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਅੱਛਾ ਜੀ, ਲਓ ਜੀ ਦੁਬਾਰੇ ਫਿਰ ਸੁਣ ਲਓ। ਕਹਿੰਦੇ ਦੁਬਾਰੇ ਫਿਰ ਦੱਸਣਾ ਪੈਣਾ ਭਾਈ, ਫਿਰ ਥੋੜ੍ਹਾ ਜਿਹਾ ਟਕਾਅ ਬਖਸ਼ੋ, ਤੁਸੀਂ ਵਿੱਚ ਗੜਬੜ ਨਾ ਕਰੋ ਉੱਠਣ ਵਾਲਿਓ। 2 ਮਿੰਟ ਹੋਰ ਬਹਿ ਜਾਓ, ਬੀਬੀ ਜੀ ਉਹਨੇ ਕਹਿੰਦੇ ਵੀ ਦੁਬਾਰੇ ਦੱਸ ਦਿਓ। 300 ਗ੍ਰਾਮ ਅਲਸੀ ਸਾਬਤ ਲੈ ਲਓ ਜਾਂ ਫਿਰ ਪੀਸੀ ਲੈ ਲਓ, ਤੁਹਾਡੀ ਮਰਜ਼ੀ ਹੈ, ਤੁਹਾਡੀ ਹਿੰਮਤ ਹੈ, ਆਪ ਕੁੱਟੋ। ਜਾਨੀ ਪੀਸੀ ਹੋਈ ਚੰਗੀ ਹੁੰਦੀ ਹੈ, ਔਰਗੈਨਿਕ ਲਓਗੇ ਤਾਂ ਜ਼ਿਆਦਾ ਵਧੀਆ, ਵੀ ਉੱਥੋਂ ਉਹ ਲੈ ਲਓ ਤੁਸੀਂ, ਉਹ ਜ਼ਿਆਦਾ ਵਧੀਆ। 300 ਗ੍ਰਾਮ ਅਤੇ 200 ਗ੍ਰਾਮ ਭੁੱਜੇ ਹੋਏ ਛੋਲੇ ਚਣੇ, ਭੁੱਜੇ ਹੋਏ, ਉਹਨਾਂ ਦਾ ਛਿਲਕਾ ਉਤਾਰ ਦਿਓ, ਕੋਈ ਬਹੁਤ ਵੱਡੀ ਗੱਲ ਹੈ ਨਹੀਂ। 100 ਗ੍ਰਾਮ ਖਸਖਸ, 3 ਚੀਜ਼ਾਂ ਹੋ ਗਈਆਂ ਇਹ। ਅਤੇ ਇਹਦੇ ਵਿੱਚ ਫਿਰ ਭਾਈ ਅਗਲੀ ਗੱਲ ਜਿਹੜੀ ਹੈ, 25 ਗ੍ਰਾਮ ਛੋਟੀ ਇਲਾਇਚੀ ਦੇ ਬੀਜ, ਇਹ ਵੀ ਗ੍ਰਾਇੰਡ ਕਰਨੇ ਨੇ। ਅਤੇ 2 ਗ੍ਰਾਮ ਇਹਦੇ 'ਚ ਕਾਲਾ ਲੂਣ ਪਾਉਣਾ, ਅਤੇ 10 ਗ੍ਰਾਮ ਕਾਲੀ ਮਿਰਚ ਪੀਸੀ ਹੋਈ, ਸਾਬਤ ਨਾ ਪਾ ਲਿਓ ਜੀ ਇਹਦੇ 'ਚ, ਇਹ ਵੀ ਧਿਆਨ ਰੱਖਿਓ। ਇੱਕ ਬੀਬੀ ਨੇ ਉੱਥੇ ਤਿਰਫਲਾ ਬਣਾਇਆ ਸੀ ਬਹੁਤ ਵਧੀਆ, ਟਰਾਂਟੋ, ਮੈਨੂੰ ਕਹਿੰਦੀ ਬਾਬਾ ਜੀ ਬਣਾ ਲਿਆ, ਮੈਂ ਕਿਹਾ ਕੀ, ਕਹਿੰਦੀ ਤਿਰਫਲਾ, ਮੈਂ ਕਿਹਾ ਕਿਵੇਂ ਬਣਾਇਆ, ਕਹਿੰਦੀ ਵੀ ਔਲੇ ਬਿਹੇੜੇ ਔਰ ਹਰੜਾਂ ਇਹੀ ਤਿੰਨੇ, ਮੈਂ ਕਿਹਾ ਹਾਂ ਇਹੀ ਸੀ, ਕਹਿੰਦੀ ਵੀ ਤਿੰਨਾਂ ਦਾ ਛਿਲਕਾ ਕੁੱਟ ਕੇ ਸਿੱਟਤਾ ਬਾਹਰ, ਕਹਿੰਦੀ ਗਿੜਕਾਂ ਲੈ ਕੇ ਕੁੱਟ ਕੇ ਪਾਊਡਰ ਬਣਾ ਲਿਆ ਇਹਨਾਂ ਦਾ। ਮੈਂ ਕਿਹਾ ਬਹੁਤ ਧੰਨਵਾਦ ਬੀਬੀ, ਵੀ ਜੇ ਲੱਕੜਾਂ ਕੁੱਟ ਲੈਂਦੀ ਉਹ ਨਹੀਂ ਸੀ ਚੰਗੀਆਂ, ਮੈਂ ਉੱਥੇ ਵੀ ਕਿਹਾ, ਮੈਂ ਕਿਹਾ ਆਹ ਨਾ ਕੰਮ ਕਰਿਆ ਕਰੋ, ਨੀਮ ਹਕੀਮ ਜਾਨ ਦਾ ਖਤਰਾ ਨਾ ਬਣਾ ਲਿਓ, ਜਿਵੇਂ ਮੈਂ ਦੱਸਣਾ ਉੱਕਣ ਬਣਾਇਓ, ਨਹੀਂ ਜ਼ਿੰਮੇਵਾਰੀ ਤੁਹਾਡੀ ਹੈ ਮੇਰੀ ਨਹੀਂ। ਫਿਰ ਤੁਸੀਂ ਪਹਿਲ, ਇਹਦਾ ਰਿਜੈਕਸ਼ਨ ਤਾਂ ਹੁੰਦਾ ਨਹੀਂ, ਕੋਈ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਇਹਦਾ, ਚਾਹੇ ਇੱਕ ਜੇ ਗੁਠਲੀਆਂ ਵੀ ਖਾ ਲਈਆਂ ਉਹਦਾ ਸਾਈਡ ਇਫੈਕਟ ਕੋਈ, ਪਰ ਫਾਇਦਾ ਕੋਈ ਨਹੀਂ ਹੋਇਆ। ਇਸ ਕਰਕੇ ਇਹਦੇ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਆਰਾਮ ਆਊਗਾ, ਗੋਡਿਆਂ ਨੂੰ ਵੀ, ਅਤੇ ਢੂਹੀ ਦੁਖਦੀ ਆ ਉਹਨੂੰ ਵੀ। ਅਤੇ ਇਹ ਭਾਈ ਤੁਸੀਂ ਨੋਟ ਕਰ ਲਿਆ ਕੋਈ ਇੱਕ ਵਾਰੀ। ਹਾਂ, ਇੱਕ ਬੇਨਤੀ ਜ਼ਰੂਰ ਹੈ, ਇੱਥੇ ਦਾ ਜਿਹੜਾ ਮਰਜ਼ੀ ਕਰਾ ਲਓ, ਮੈਂ ਇੱਥੇ ਜੋੜਾ ਪਾਉਣ ਦੇ ਦੁਆਲੇ ਹੋ ਕੇ ਨਾ, ਉੱਥੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਕੁਝ ਵੀ ਦੱਸਣ ਦਾ। ਆਸਣ ਤਾਂ ਕੁਝ ਗੁਰਮੁਖ ਆ ਜਾਂਦੇ ਟਾਈਮ ਲਈ, ਉੱਥੇ ਟਾਈਮ ਹੁੰਦਾ, ਲੇਕਿਨ ਇਹ ਬੇਨਤੀ ਜ਼ਰੂਰ ਹੈ ਵੀ ਦਵਾਈਆਂ ਕੋਈ ਮੇਰੇ ਕੋਲੋਂ ਲੈਣ ਦੀ ਇੱਛਾ ਨਾ ਰੱਖੇ, ਨਾ ਇੱਥੇ ਦਾ ਕਾਨੂੰਨ ਦੇਣ ਦਿੰਦਾ, ਨਾ ਮੈਂ ਦੇਣੀ ਹੈ। ਮੇਰੇ ਤਾਂ ਇਹੋ ਜਿਹੇ ਮਿਹਰਬਾਨ ਲੋਕ ਹੈਗੇ ਮੇਰੇ ਤੋਂ ਸੱਜੇ ਖੱਬੇ, ਜਿਹੜੇ ਆਪ ਹੀ ਮਰੀਜ਼ ਭੇਜਣਗੇ ਮੇਰੇ ਕੋਲ, ਆਪ ਹੀ ਮੇਰੇ 'ਤੇ ਕੇਸ ਕਰਾਉਣਗੇ, ਮੈਨੂੰ ਪਤਾ ਸਾਰਾ ਵੀ ਇਹ ਕੀ ਕਰਦੇ ਹੁੰਦੇ ਆ। ਇਸ ਕਰਕੇ ਮੈਂ ਨਹੀਂ ਇਹਨਾਂ ਦੀ ਮਾਰ ਹੇਠ ਆਉਣਾ, ਦਵਾਈਆਂ ਹੈਗੀਆਂ ਮੇਰੇ ਕੋਲ, ਮੈਂ ਦੇਣੀ ਨਹੀਂ ਕਿਸੇ ਨੂੰ ਵੀ, ਪੰਜਾਬ 'ਚ ਆ ਕੇ ਜਿਹੜਾ ਮਰਜ਼ੀ ਲੈ ਲਿਓ। ਗੁਰੂ ਕਿਰਪਾ ਕਰੇ, ਉਹ ਵੀ ਮੇਰੇ ਉਸਤਾਦ ਨੇ ਪੈਸਾ ਨਹੀਂ ਲਿਆ, ਮੈਂ ਕਿਸੇ ਕੋਲੋਂ ਪੈਸਾ ਨਹੀਂ ਅੱਜ ਤੱਕ ਦਵਾਈ ਦਾ ਲਿਆ, ਨਾ ਲੈਣਾ, ਇਹ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਹੈ। ਗੁਰੂ ਕਿਰਪਾ ਕਰੇ, ਮੇਰੇ ਉਸਤਾਦ ਦਾ ਵੀ ਇਹੀ ਹੁਕਮ ਸੀ, ਕਹਿੰਦੇ ਮੈਂ ਸਾਰੀ ਜ਼ਿੰਦਗੀ ਕੋਲੋਂ ਦਸਾਉਣ ਦੇ ਵਿੱਚੋਂ ਲੋਕਾਂ ਨੂੰ ਦਵਾਈ ਖਿਲਾਈ ਆ ਹਰੀ ਸੀਆਂ, ਵੀ ਪੈਸਾ ਲੈਣਾ ਨਹੀਂ, ਚੈਰਿਟੀ ਦੇ ਖਾਤੇ ਦੇ ਵਿੱਚ ਸਾਰਾ ਕੁਝ ਪਾ ਦੇਣਾ ਜਿਹੜਾ ਤੈਨੂੰ ਮਿਲਦਾ, ਚੈਰਿਟੀ ਦੇ ਖਾਤੇ 'ਚ ਦਵਾਈ ਬਣਾ ਲਿਆ, ਉਹ ਚੱਲਦਾ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਬਲੌਫ 'ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।